ਵਾਹਿਗੁਰੂ ਜੀ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ ਜੁਗੋ ਜੁਗ ਅਟਲ ਜਾਗਤ ਜੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਤੇ ਸਤਿਗੁਰਾਂ ਦੇ ਪਿਆਰੇ ਤਿੰਨ ਗੁਰਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਸ਼ਹਾਦਤ ਦੀ ਯਾਦ ਵਿੱਚ ਜੁੜੇ ਹਾਂ। ਸਾਡਾ ਜਿਹੜਾ ਰੋਜ਼ਾਨਾ ਦਾ ਜ਼ਿੰਦਗੀ ਜਿਉਣ ਦਾ ਤਰੀਕਾ ਹੈ ਇਸ ਵਿੱਚ ਸਾਈਕੋਲੋਜੀਕਲੀ ਲੈਵਲ ਦੇ ਉੱਪਰ ਇੱਕ ਨਿਜ਼ਮ ਚੱਲ ਰਿਹਾ ਜਿਸ ਰਿਸ਼ਤੇ ਦਾ ਅਹਿਸਾਸ ਹੁੰਦਾ ਹੈ ਤੇ ਉਸ ਰਿਸ਼ਤੇ ਦੀ ਵੈਲਿਊ ਪਤਾ ਹੁੰਦੀ ਹੈ ਉਸ ਨਾਲ ਸਾਂਝ ਬਣੀ ਰਹਿੰਦੀ ਹੈ। ਜਦੋਂ ਮਨ ਰਿਸ਼ਤੇ ਦੀ ਵੈਲਿਊ ਨੂੰ ਭੁਲਾ ਜਾਂਦਾ ਹੈ ਸਾਂਝ ਟੁੱਟ ਜਾਂਦੀ ਹੈ। ਜਿਤਨੀ ਕਿਸੇ ਨਾਲ ਸਾਂਝ ਹੁੰਦੀ ਹੈ ਉਹਦਾ ਇਫੈਕਟ ਸਾਡੀ ਫੀਲਿੰਗ ਤੇ ਪੈਂਦਾ ਹੈ। ਜਿਹਦੇ ਅਸੀਂ ਨੇੜੇ ਹੁੰਦੇ ਹਾਂ ਜਿਹਨੂੰ ਆਪਣਾ ਸਮਝਦੇ ਹਾਂ ਉਹਦਾ ਦੁੱਖ ਸਾਡੇ ਤੇ ਅਸਰ ਪਾਉਂਦਾ ਹੈ। ਉਹਦਾ ਸੁੱਖ ਸਾਨੂੰ ਖੁਸ਼ੀ ਦਿੰਦਾ ਹੈ ਉਹਦਾ ਦੁੱਖ ਸਾਡੇ ਅੰਦਰ ਇੱਕ ਦਰਦ ਪੈਦਾ ਕਰਦਾ ਹੈ। ਸਾਡੇ ਮਨ ਦਾ ਸੁਭਾਅ ਹੈ ਜਿਹਦੇ ਤੋਂ ਇਹ ਮਨ ਅਲਰਜਿਕ ਹੋ ਜਾਵੇ ਚਾਹੇ ਉਹ ਆਪਣਾ ਹੈ ਚਾਹੇ ਉਹ ਰਿਸ਼ਤੇਦਾਰ ਹੈ ਚਾਹੇ ਉਹ ਪਰਿਵਾਰ ਦਾ ਮੈਂਬਰ ਹੈ ਕੁਛ ਵੀ ਹੈ ਪਰ ਜੇ ਮਨ ਉਹਦੇ ਤੋਂ ਪਿੱਛੇ ਹਟ ਗਿਆ ਨਾ ਮਨ ਉਹਦੇ ਪ੍ਰਤੀ ਨਫ਼ਰਤ ਕਰਨ ਲੱਗ ਪਿਆ ਫਿਰ ਉਹਦੇ ਦੁੱਖਾਂ ਨੂੰ ਦੇਖ ਕੇ ਹੱਸਦਾ ਏ ਖੁਸ਼ ਹੁੰਦਾ ਏ ਤੇ ਉਹਦੇ ਸੁੱਖਾਂ ਨੂੰ ਦੇਖ ਕੇ ਜੈਲਸ ਹੁੰਦਾ ਏ। ਆਹ ਮਨ ਦਾ ਇੱਕ ਸੁਭਾਅ ਹੈ। ਅੱਜ ਅਸੀਂ ਸ਼ਹਾਦਤ ਦੀ ਯਾਦ ਵਿੱਚ ਬੈਠੇ ਹਾਂ ਪਹਿਲਾਂ ਆਪਣੇ ਮਨਾਂ ਅੰਦਰ ਇੱਕ ਅਹਿਸਾਸ ਕਰ ਲੈਣਾ ਉਹਨਾਂ ਤਿੰਨਾਂ ਗੁਰਸਿੱਖਾਂ ਦੇ ਨਾਲ ਸਾਡਾ ਰਿਸ਼ਤਾ ਕਿਹੜਾ ਹੈ। ਸਾਡੇ ਸੱਚੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਉਹ ਵੀ ਸਿੱਖ ਸਨ ਤੇ ਅਸੀਂ ਵੀ ਸੱਚੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੱਖ ਹਾਂ। ਅਸੀਂ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਿਤਾ ਜੀ ਕਹਿ ਕੇ ਬੁਲਾਉਂਦੇ ਹਾਂ। ਉਹ ਤਿੰਨੋਂ ਗੁਰਸਿੱਖ ਵੀ ਪਿਤਾ ਜੀ ਕਹਿ ਕੇ ਬੁਲਾਉਂਦੇ ਸੀ ਤੇ ਸਾਡਾ ਉਹਨਾਂ ਦੇ ਨਾਲ ਇੱਕ ਰਿਸ਼ਤਾ ਹੈ। ਉਹ ਰਿਸ਼ਤਾ ਹੈ ਸਿੱਖੀ ਦਾ ਰਿਸ਼ਤਾ। ਇੱਥੇ ਇੱਕ ਗੱਲ ਯਾਦ ਰੱਖਣੀ ਜਿਤਨੀ ਅੰਦਰਲੇ ਜੀਵਨ ਵਿੱਚ ਸਿੱਖੀ ਪਰਿਪੱਕ ਹੁੰਦੀ ਜਾਏਗੀ ਉਤਨਾ ਸਿੱਖ ਤੇ ਸਿੱਖ ਦਾ ਰਿਸ਼ਤਾ ਵੀ ਗਹਿਰਾ ਹੁੰਦਾ ਜਾਏਗਾ। ਇੰਜ ਕਹਿ ਲਓ ਜੇ ਅੰਦਰ ਸਿੱਖੀ ਪਰਿਪੱਕ ਹੁੰਦੀ ਜਾਏਗੀ ਸਿੱਖ ਚੰਗੇ ਲੱਗਣਗੇ ਆਖੋ ਵਾਹਿਗੁਰੂ। ਜਿਉਂ ਜਿਉਂ ਅੰਦਰੋਂ ਸਿੱਖੀ ਦਾ ਲੈਵਲ ਘਟਦਾ ਜਾਏਗਾ ਸਿੱਖ ਚੰਗੇ ਨਹੀਂ ਲੱਗਣਗੇ। ਰਿਸ਼ਤਾ ਮਨ ਦਾ ਸੁਭਾਅ ਹੈ। ਐਸਾ ਕੋਈ ਵੀ ਨਹੀਂ ਹੋਏਗਾ ਜਿਹਦੇ ਅੰਦਰ ਇਹ ਅਹਿਸਾਸ ਨਾ ਹੋਵੇ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪੁੱਤਰ ਹਾਂ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧੀ ਹਾਂ। ਸਾਰਿਆਂ ਦੇ ਅੰਦਰ ਇਹ ਫੀਲਿੰਗ ਹੈ। ਫਿਰ ਸਾਡਾ ਰਿਸ਼ਤਾ ਗੁਰੂ ਇਹਨਾਂ ਗੁਰੂ ਕੇ ਗੁਰਸਿੱਖਾਂ ਨਾਲ ਵੀ ਹੈ। ਅੱਜ ਇੱਕ ਸੀਨ ਵਾਪਰਿਆ ਚਾਂਦਨੀ ਚੌਂਕ ਵਿੱਚ ਜਿਹਨੂੰ ਕਹਿੰਦੇ ਹਾਂ ਸ਼ਹੀਦੀ ਸ਼ਹਾਦਤ। ਸ਼ਹੀਦੀਆਂ ਪਹਿਲਾਂ ਵੀ ਹੋਈਆਂ ਸੀ ਦੋ ਕਿਸਮ ਦੀਆਂ ਸੀ ਇਹ ਵੱਖਰੀ ਤੀਸਰੀ ਕਿਸਮ ਦੀ ਆਈ ਹੈ। ਛੇਵੇਂ ਪਾਤਸ਼ਾਹ ਦੇ ਚਾਰ ਜੰਗ ਦਸਵੇਂ ਪਾਤਸ਼ਾਹ ਦੇ 14 ਜੰਗ ਇਹਨਾਂ ਜੰਗਾਂ ਦੇ ਵਿੱਚ ਗੁਰੂ ਕੇ ਗੁਰਸਿੱਖਾਂ ਨੂੰ ਸ਼ਹੀਦ ਹੁੰਦਿਆਂ ਦੇਖਿਆ ਗੁਰੂ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੁੰਦਿਆਂ ਦੇਖਿਆ ਚਮਕੌਰ ਦੀ ਗੜੀ ਵਿੱਚ ਤੇ ਪੰਜ ਪਿਆਰਿਆਂ ਵਿੱਚੋਂ ਵੀ ਤਿੰਨ ਪਿਆਰਿਆਂ ਨੂੰ ਸ਼ਹੀਦ ਹੁੰਦੇ ਦੇਖਿਆ। ਥੋੜਾ ਇਕਾਗਰਤਾ ਦੇ ਨਾਲ ਇਸ ਪੁਆਇੰਟ ਨੂੰ ਨੋਟ ਕਰਨਾ। ਜਦੋਂ ਉਹਨਾਂ ਜੰਗਾਂ ਦੇ ਵਿੱਚ ਗੁਰਸਿੱਖਾਂ ਨੂੰ ਸ਼ਹੀਦ ਹੁੰਦਿਆਂ ਜੋ ਵੀ ਦੇਖਦਾ ਸੀ ਉਹਦੇ ਅੰਦਰ ਇੱਕ ਜੋਸ਼ ਪੈਦਾ ਹੁੰਦਾ ਸੀ। ਦੂਸਰੀ ਸ਼ਹਾਦਤ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ। ਉਸ ਵੇਲੇ ਕੋਈ ਵੀ ਸਿੱਖ ਸ਼ਹੀਦ ਨਹੀਂ ਹੋਇਆ, ਨੋਟ ਕਰਿਓ, ਕੇਵਲ ਗੁਰੂ ਸ਼ਹੀਦ ਹੋਏ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਵੇਲੇ। ਉਸ ਸ਼ਹਾਦਤ ਨੂੰ ਪੰਜ ਗੁਰਸਿੱਖਾਂ ਨੇ ਬੜਾ ਨੇੜਿਓਂ ਹੋ ਕੇ ਤੱਕਿਆ, ਨਾਲ ਸਨ ਪੰਜੇ। ਉਹਨਾਂ ਪੰਜਾਂ ਦੇ ਨਾਮ ਭਾਈ ਗੁਰਦਾਸ ਜੀ ਹੋਰਾਂ ਨੇ ਆਪਣੀਆਂ ਵਾਰਾਂ ਵਿੱਚ ਲਿਖੇ ਨੇ। ਭਾਈ ਗੁਰਦਾਸ ਜੀ ਦੀਆਂ ਪੰਕਤੀਆਂ ਨੇ, ਵਿਧੀਆ ਜੇਠਾ ਲੰਘ ਪੁਰਾਣਾ ਪੈੜਾ ਮੁੱਖਾ ਸੰਗ ਸਧਾਣਾ, ਇਹ ਪੰਜੇ ਗੁਰਸਿੱਖ ਸਨ। ਕਮਾਲ ਦੀ ਬਾਤ ਇਹ ਹੈ, ਪੰਜੇ ਹੀ ਸੂਰਮੇ ਸਨ, ਸ਼ਸਤਰ ਵਿਦਿਆ ਚ ਮਾਹਰ ਸਨ। ਇਹਨਾਂ ਪੰਜਾਂ ਨੇ ਛੇਵੇਂ ਪਾਤਸ਼ਾਹ ਦੇ ਨਾਲ ਜੰਗ ਲੜੇ ਨੇ। ਮੈਂ ਫਿਰ ਧਿਆਨ ਖਿੱਚਣਾ ਚਾਹਾਂਗਾ, ਜਦੋਂ ਗੁਰਸਿੱਖਾਂ ਦੀਆਂ ਸ਼ਹਾਦਤਾਂ ਕੋਈ ਦੇਖਦਾ ਸੀ ਜੋਸ਼ ਚੜ੍ਹਦਾ ਸੀ, ਅੱਜ ਗੁਰੂ ਕੇ ਜਸ਼ੀਲੇ ਸੂਰਮੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਦੇਖ ਰਹੇ ਨੇ, ਅੱਜ ਸਹਿਜ ਪੈਦਾ ਹੋ ਰਿਹਾ ਹੈ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਨੇ, ਤੇਰਾ ਕੀ ਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਜਿਹੜੀ ਅੱਜ ਦੀ ਸ਼ਹਾਦਤ ਹੈ ਇਹ ਅਨੋਖੀ ਇਸ ਲਈ ਹੈ ਕਿ ਉੱਥੇ ਤੇ ਕਦੀ ਸਿੱਖ ਸ਼ਹੀਦ ਹੁੰਦੇ ਸੀ ਤੇ ਕਦੀ ਗੁਰੂ ਸਾਹਿਬ ਸ਼ਹੀਦ ਹੋਏ ਨੇ, ਅੱਜ ਦੋਨੋਂ ਹੀ ਸ਼ਹੀਦ ਹੋ ਰਹੇ ਨੇ, ਗੁਰੂ ਸਾਹਿਬ ਵੀ ਤੇ ਗੁਰੂ ਦੇ ਤਿੰਨੋਂ ਗੁਰਸਿੱਖ ਵੀ। ਸੀਨ ਐਸਾ ਹੈ, ਜਿਹੜਾ ਵੀ ਯਾਦ ਕਰੇਗਾ, ਪੜ੍ਹੇਗਾ, ਸੁਣੇਗਾ, ਉਹਦੇ ਸੀਨੇ ਵਿੱਚ, ਉਹਦੇ ਹਿਰਦੇ ਵਿੱਚ ਦਰਦ ਪੈਦਾ ਹੁੰਦਾ ਹੈ। ਕਮਾਲ ਦੀ ਬਾਤ ਹੈ, ਜਿਹੜੇ ਸ਼ਹੀਦ ਹੋ ਰਹੇ ਨੇ ਉਹਨਾਂ ਦੇ ਅੰਦਰ ਕੋਈ ਦਰਦ ਨਹੀਂ ਸੀ, ਕੋਈ ਦੁੱਖ ਨਹੀਂ ਸੀ। ਇਸ ਵਿੱਚ ਹੀ ਗੁਰਮਤਿ ਫਿਲਾਸਫੀ ਛੁਪੀ ਪਈ ਹੈ। ਭਾਈ ਮਤੀ ਦਾਸ ਦਾ ਤਨ ਸਰੀਰ ਆਰੇ ਨਾਲ ਚੀਰਿਆ ਜਾ ਰਿਹਾ ਹੈ। ਇਤਿਹਾਸਕਾਰ ਕਹਿੰਦੇ ਨੇ ਕਿ ਉਹ ਸਰੀਰ ਦੋ ਫਾੜ ਕਰ ਦਿੱਤਾ ਗਿਆ, ਦੋ ਪਾਰਟ ਕਰ ਦਿੱਤੇ ਗਏ ਨੇ, ਪਰ ਭਾਈ ਮਤੀ ਦਾਸ ਦੇ ਅੰਦਰੋਂ ਸਿੱਖ ਤੇ ਸਿੱਖ ਦੀ ਸੋਚ ਨੂੰ ਕੋਈ ਵੱਖ ਨਹੀਂ ਕਰ ਸਕਿਆ। ਵਾਹਿਗੁਰੂ ਨਹੀਂ ਹੋਣਾ ਚਾਹੀਦਾ, ਸਿੱਖ ਦੇ ਅੰਦਰੋਂ ਸਿੱਖ ਤੇ ਸਿੱਖ ਦੀ ਸੋਚ ਦੋ ਵੱਖ ਨਹੀਂ ਹੋਣੀਆਂ ਚਾਹੀਦੀਆਂ। ਜਿਸ ਦਿਨ ਵੱਖ ਹੋ ਜਾਂਦੀਆਂ ਨੁਕਸਾਨ ਹੋ ਜਾਂਦਾ ਹੈ, ਉਸ ਆਪ ਨੂੰ ਵੀ ਨੁਕਸਾਨ ਹੁੰਦਾ, ਉਹਦੇ ਘਰ ਨੂੰ ਵੀ ਨੁਕਸਾਨ ਹੋ ਜਾਂਦਾ ਤੇ ਕੌਮ ਨੂੰ ਵੀ ਨੁਕਸਾਨ ਹੈ। ਜਿਹੜੇ ਪੱਖਾਂ ਤੋਂ ਅੱਜ ਅਸੀਂ ਦੁਖੀ ਹਾਂ, ਦੁਖੀ ਹੀ ਉਹਨਾਂ ਪੱਖਾਂ ਤੋਂ ਹਾਂ ਜਦੋਂ ਸਿੱਖ ਤੇ ਸਿੱਖ ਦੀ ਸੋਚ ਦੋਨੋਂ ਇੱਕ ਨਹੀਂ ਰਹਿ ਸਕਦੀਆਂ। ਦੂਸਰਾ ਸੀਨ ਮੈਂ ਬਰੀਫ ਵਿੱਚ ਤੁਹਾਡੇ ਸਾਹਮਣੇ ਵਿਚਾਰਨਾ ਚਾਹਾਂਗਾ, ਕਿਉਂਕਿ ਆਪਾਂ ਸ਼ਬਦ ਤੋਂ ਵੀ ਕੁਝ ਸਿੱਖਣਾ ਹੈ, ਮੇਨ ਸਾਡੇ ਕੋਲ ਸਿੱਖਣ ਦੇ ਲਈ ਗੁਰਬਾਣੀ ਹੈ। ਭਾਈ ਦਿਆਲਾ ਜੀ ਨੂੰ ਉਬਲਦੀ ਡੇਗ ਦੇ ਵਿੱਚ ਉਬਾਲਿਆ ਗਿਆ ਹੈ। ਉਬਲਦੇ ਹੋਏ ਪਾਣੀ ਨੇ ਭਾਈ ਦਿਆਲਾ ਜੀ ਦੀ ਚਮੜੀ ਤੇ ਆਪਣਾ ਰੰਗ ਦਿਖਾਇਆ। ਇਤਿਹਾਸਕਾਰ ਕਹਿੰਦੇ ਨੇ ਭਾਈ ਦਿਆਲਾ ਜੀ ਦਾ ਜਿਹੜਾ ਖੂਨ ਸੀ, ਬਲੱਡ, ਉਹ ਪਾਣੀ ਵਿੱਚ ਘੁਲ ਗਿਆ ਸੀ, ਅਖਵਾ ਚਮੜੀ ਘੁਲ ਗਈ ਸੀ। ਇਹ ਉਬਲਦਾ ਹੋਇਆ ਪਾਣੀ ਵੀ ਭਾਈ ਦਿਆਲਾ ਜੀ ਦੇ ਅੰਦਰ ਸਿੱਖ ਤੇ ਸਿੱਖ ਦੀ ਸੋਚ ਨੂੰ ਵੱਖ ਨਹੀਂ ਕਰ ਸਕਿਆ। ਤੀਸਰਾ ਸੀਨ ਆਇਆ ਸਤੀ ਦਾਸ ਦਾ, ਉਹਦੇ ਚਾਰ ਚੁਫੇਰੇ ਰੂੰ ਕੋਟਨ ਲਪੇਟ ਦਿੱਤੀ ਗਈ ਹੈ, ਅੱਗ ਲਾ ਦਿੱਤੀ ਗਈ ਹੈ। ਅੱਗ ਨੇ ਪਹਿਲਾਂ ਕੋਟਨ ਤੇ ਰੂੰ ਤੇ ਆਪਣਾ ਰੰਗ ਦਿਖਾਇਆ, ਫਿਰ ਭਾਈ ਸਤੀ ਦਾਸ ਦੀ ਚਮੜੀ ਤੇ ਰੰਗ ਦਿਖਾਇਆ। ਇਹ ਅੱਗ ਵੀ ਸਿੱਖ ਤੇ ਸਿੱਖ ਦੀ ਸੋਚ ਨੂੰ ਵੱਖ ਨਹੀਂ ਕਰ ਸਕੀ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਇਹ ਗੱਲ ਕਹਿਣੀ ਚਾਹਾਂਗਾ, ਆਪਾਂ ਸਾਰੇ ਪਰਿਵਾਰਕ ਜੀਵਨ ਜਿਉਣ ਵਾਲੇ ਹਾਂ। ਇੱਕ ਦਿਨ ਆਉਂਦਾ ਹੈ ਜਦ ਪਿਤਾ ਦੀ ਡੈੱਡ ਬਾਡੀ ਨੂੰ ਬੰਦਾ ਮੋਢਾ ਲਾਉਂਦਾ ਹੈ ਜਾਂ ਮਾਂ ਦੀ ਡੈੱਡ ਬਾਡੀ ਨੂੰ ਮੋਢਾ ਲਾਉਂਦਾ ਹੈ। ਬਹੁਤਿਆਂ ਦੇ ਨਾਲ ਉਹ ਵਾਪਰ ਚੁੱਕੀ ਹੈ, ਸਮਾਂ ਆਉਣ ਤੇ ਸਾਰਿਆਂ ਦੇ ਨਾਲ ਆ ਜਾਂਦਾ ਹੈ। ਦੁਨੀਆਂ ਦਾ ਇੱਕ ਦਸਤੂਰ ਹੈ, ਬੜਾ ਅਨੋਖਾ ਜਿਹਾ ਦਸਤੂਰ ਹੈ। ਜਿਹੜੇ ਹੱਥਾਂ ਦੇ ਨਾਲ ਪਿਤਾ ਦੇ ਚਰਨ ਚੁੰਮਦਾ ਸੀ, ਚਰਨਾਂ ਨੂੰ ਹੱਥ ਲਾਉਂਦਾ ਸੀ, ਦੁਨੀਆਂ ਕਹਿੰਦੀ ਹੁਣ ਇਹਨਾਂ ਹੱਥਾਂ ਨਾਲ ਪਿਤਾ ਦੀ ਡੈੱਡ ਬਾਡੀ ਨੂੰ ਅੱਗ ਲਾ। ਬੜਾ ਭਿਆਨਕ ਜਿਹਾ ਸੀਨ ਹੈ, ਯਾਦ ਕਰਕੇ ਦੇਖੋ। ਉਸ ਦਿਨ ਲੱਗਦਾ ਸਭ ਕੁਝ ਲੁੱਟਿਆ ਗਿਆ। ਇਹ ਗੱਲ ਵੱਖਰੀ ਹੈ। ਪਾਪੀ ਮਨ ਬਾਅਦ ਵਿੱਚ ਉਲਝ ਜਾਂਦਾ ਹੈ, ਦੁਨੀਆਂ ਚ ਖਚਤ ਹੋ ਜਾਂਦਾ, ਉਸ ਗੱਲ ਨੂੰ ਵਿਸਾਰ ਦਿੰਦਾ ਜਿਸ ਦਿਨ ਆਪਣੀ ਮਾਂ ਜਾਂ ਪਿਤਾ ਦੀ ਡੈਡ ਬਾਡੀ ਨੂੰ ਆਪਣੇ ਹੱਥਾਂ ਨਾਲ ਅਗਨੀ ਦਿਖਾਉਂਦਾ ਹੈ, ਲੱਗਦਾ ਹੈ ਸਭ ਕੁਝ ਲੁੱਟਿਆ ਗਿਆ, ਔਰ ਸੱਚ ਜ਼ਿੰਦਗੀ ਦਾ ਕਾਫੀ ਕੁਝ ਉਸ ਦਿਨ ਲੁੱਟਿਆ ਜਾਂਦਾ ਹੈ। ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਦੋ ਅਸਥਾਨ ਹੁੰਦੇ ਨੇ, ਇੱਕ ਉਹਦੀ ਮੌਤ ਦਾ ਅਸਥਾਨ, ਇੱਕ ਉਹਦੇ ਸੰਸਕਾਰ ਦਾ ਅਸਥਾਨ। ਬਜ਼ੁਰਗਾਂ ਦਾ ਵੀ ਸੀ, ਸਾਡਾ ਵੀ ਹੋਏਗਾ। ਜਿਤਨੇ ਵੀ ਅੱਜ ਤੱਕ ਸ਼ਹੀਦ ਹੋਏ ਨੇ, ਹਰ ਸ਼ਹੀਦ ਦੀ ਜ਼ਿੰਦਗੀ ਚ ਦੋ ਅਸਥਾਨ ਹੁੰਦੇ ਨੇ, ਇੱਕ ਉਹ ਜਿੱਥੇ ਸ਼ਹੀਦ ਹੁੰਦਾ ਸ਼ਹੀਦੀ ਅਸਥਾਨ, ਇੱਕ ਉਹ ਅਸਥਾਨ ਜਿੱਥੇ ਸੰਸਕਾਰ ਹੁੰਦਾ ਹੈ। ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਅਸਥਾਨ ਸਰਹੰਦ ਦੀ ਦੀਵਾਰ ਹੈ, ਸੰਸਕਾਰ ਗੁਰਦੁਆਰਾ ਜੋਤੀ ਸਰੂਪ ਹੈ। ਇੱਕੋ ਇੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਐਸੇ ਸ਼ਹੀਦ ਨੇ ਜਿਨ੍ਹਾਂ ਦਾ ਤਿੰਨ ਅਸਥਾਨ ਨੇ, ਆਖੋ ਵਾਹਿਗੁਰੂ, ਤਿੰਨ ਅਸਥਾਨ ਨੇ। ਇੱਕ ਤੇ ਉਹ ਜਿੱਥੇ ਸੀਨ, ਅੱਜ ਗੁਰਦੁਆਰਾ ਸੀਸਗੰਜ ਸਾਹਿਬ ਲਾਲ ਕਿਲੇ ਦੇ ਸਾਹਮਣੇ, ਦੁਨੀਆਂ ਤੇ ਇਤਿਹਾਸਕਾਰ ਕਹਿੰਦੇ ਨੇ ਜ਼ੋਰ ਦੀ ਹਵਾ ਆਈ, ਹਨੇਰੀ ਆਈ, ਰੇਤਾ ਉੱਡਿਆ, ਪਰ ਇਤਨਾ ਕੁ ਤੇ ਸਭ ਨੇ ਦੇਖਿਆ ਪਿੱਛੇ ਜਲਾਦ ਤਲਵਾਰ ਲਈ ਖੜਾ ਹੈ। ਉਹ ਜਦੋਂ ਤਲਵਾਰ ਚੱਲੀ, ਇਤਿਹਾਸਕਾਰਾਂ ਦੀ ਮੰਨੀਏ ਤੇ ਜ਼ੋਰਾਂ ਦੀ ਹਨੇਰੀ ਸੀ, ਹੱਥ ਨੂੰ ਹੱਥ ਨਹੀਂ ਸੀ ਦਿਸਦਾ, ਪਰ ਇਤਨਾ ਕੁ ਜ਼ਰੂਰ ਪਤਾ ਲੱਗਿਆ ਕਿ ਗੁਰੂ ਪਿਤਾ ਦਾ ਸਰੂਪ, ਸਰੀਰ ਤੇ ਸੀਸ ਵੱਖ ਹੋ ਗਿਆ, ਖੁਵਾਗਰੋ ਵੱਖ ਹੋ ਗਏ, ਸ਼ਹੀਦੀ ਅਸਥਾਨ ਬਣ ਗਿਆ। ਇੱਕ ਹੋਰ ਗੱਲ ਯਾਦ ਰੱਖਣੀ, ਅਸੀਂ ਸਾਰਿਆਂ ਨੇ ਆਪਣੇ ਪਿਤਾ ਦਾ ਸੰਸਕਾਰ ਹੱਥੀ ਕੀਤਾ, ਪਰ ਇੱਥੇ ਤੇ ਅੱਜ ਦੇ ਦਿਨ ਤੇ ਜੇ ਸ਼ਹਾਦਤ ਹੋ ਰਹੀ ਹੈ, ਅੱਜ ਸ਼ਾਮੀ ਕੱਲਾ ਸਰੀਰ ਦਾ ਸੰਸਕਾਰ ਹੋ ਰਿਹਾ, ਨਾਲ ਸੀਸ ਨਹੀਂ ਹੈ, ਸਿਰ ਨਹੀਂ ਆ, ਖੋ ਵਾਹਿਗੁਰੂ, ਉਹ ਵੀ ਬੜੇ ਅਨੋਖੇ ਜਿਹੇ ਰੰਗ ਚ ਰਿਹਾ। ਗੁਰੂ ਦੇ ਪਿਆਰ ਵਾਲਾ ਭਾਈ ਲੱਖੀ ਸ਼ਾਹ ਬਣਜਾਰਾ ਗੱਡੇ ਦੇ ਵਿੱਚ ਸੁਸ਼ੋਭਿਤ ਕਰਕੇ ਲੈ ਆਇਆ। ਸਰੀਰ ਸੀ ਗੱਡੇ ਦੇ ਵਿੱਚ ਸੁਸ਼ੋਭਿਤ ਕਰ ਲਿਆ, ਸਿਰ ਪਤਾ ਨਹੀਂ ਕਿੱਥੇ ਆ, ਲੱਖੀ ਸ਼ਾਹ ਬਣਜਾਰੇ ਨੂੰ ਨਹੀਂ ਪਤਾ, ਕਰ ਲੈ ਗਿਆ। ਇੱਕ ਫਿਕਰ ਹੈ ਮਨ ਅੰਦਰ, ਤੌਖਲਾ ਹੈ, ਇਹ ਪਿੱਛੇ ਨਾ ਆ ਜਾਣ, ਮੇਰਾ ਭਾਵੇਂ ਕੱਖ ਨਾ ਰਵੇ ਪਰ ਗੁਰੂ ਪਿਤਾ ਦੇ ਇਸ ਸਰੂਪ ਨੂੰ ਬੇਅਦਬੀ ਨਾ ਹੋਵੇ। ਸਮਾਂ ਇਜਾਜ਼ਤ ਨਹੀਂ ਸੀ ਦੇ ਰਿਹਾ ਕਿ ਦੁਨੀਆਂ ਦਾ ਇਕੱਠ ਕਰੇ ਤੇ ਸੰਸਕਾਰ ਕਰੇ। ਕਹਿੰਦੇ ਨੇ ਘਰ ਵਿੱਚ ਸੰਸਕਾਰ ਦਾ ਸਾਰਾ ਪ੍ਰਬੰਧ ਕਰਕੇ ਹੁਣ ਸੀ ਫਿਕਰ ਕਿ ਕਿਤੇ ਬਲਦੀ ਹੋਈ ਚਿਖਾ ਦੇ ਵਿੱਚ ਆ ਕੇ ਵਿਘਨ ਨਾ ਪਾ ਦੇਣ, ਆਪਣੇ ਸਾਰੇ ਘਰ ਨੂੰ ਹੀ ਅੱਗ ਲਾ ਦਿੱਤੀ। ਇੱਕ ਸਥਾਨ ਅੱਜ ਬਣ ਗਿਆ, ਸੀਸ ਲੈ ਕੇ ਭਾਈ ਜੈਤਾ ਜੀ ਚੱਲੇ ਨੇ, ਉਹਦਾ ਹਾਲੇ ਸੰਸਕਾਰ ਅੱਜ ਤੋਂ 5 ਦਿਨਾਂ ਬਾਅਦ ਹੋਣਾ ਹੈ। ਇਹ ਗੱਲ ਵੱਖਰੀ ਆ, ਅਸੀਂ ਹਾਲੇ ਇਤਨੇ ਸੁਚੇਤ ਨਹੀਂ ਹੋਏ ਕਿ 5 ਦਿਨਾਂ ਬਾਅਦ ਫਿਰ ਅਸੀਂ ਉਹ ਦਿਨ ਮਨਾਈਏ। 5 ਦਿਨ ਲੱਗੇ ਨੇ, 5 ਪੜਾਅ ਹੋਏ ਨੇ ਰਸਤੇ ਚ। ਭਾਈ ਜੈਤਾ ਜੀ ਦੇ ਮਨ ਵਿੱਚ ਵੀ ਇੱਕੋ ਇੱਕ ਖਿਆਲ ਸੀ, ਜੇ ਪਿੱਛੇ ਆ ਗਏ ਤੇ ਮੇਰੇ ਗੁਰੂ ਪਿਤਾ ਦੇ ਸੀਸ ਦੀ ਕਿਤੇ ਬੇਅਦਬੀ ਨਾ ਕਰ ਦੇਣ, ਜਿੱਥੋਂ ਤੱਕ ਹੋ ਸਕਿਆ ਵਾਹੋ ਦਾਹੀ ਭੱਜਿਆ। ਇਤਿਹਾਸਕਾਰ ਕਹਿੰਦੇ ਨੇ ਜਿਉਂ ਹੀ ਦਿੱਲੀ ਦੀ ਬਾਉਂਡਰੀ ਕਰਾਸ ਕੀਤੀ ਹੈ, ਅੱਜ ਵਾਲੀ ਦਿੱਲੀ ਨਹੀਂ ਸੀ ਉਸ ਵੇਲੇ, ਅੱਜ ਵਾਲਾ ਸ਼ਹਿਰ ਨਹੀਂ ਸੀ, ਚੱਕਾ ਚੌਂਦ ਨਹੀਂ ਸੀ, ਸੜਕਾਂ ਨਹੀਂ ਸੀ, ਬਸ ਨੱਕ ਦੀ ਸੇਧ ਨੂੰ ਜਿੱਧਰ ਕਦੀ ਖੇਤਾਂ ਬੀਜੀ ਕਦੀ ਕਿਵੇਂ, ਤੇ ਕਹਿੰਦੇ ਬਾਹਰ ਆਉਂਦਿਆਂ ਉਹ ਸੀਸ ਝੋਲੀ ਚ ਪਾ ਲਿਆ। ਪਹਿਲਾ ਪੜਾਅ ਇੱਕ ਸਿੱਖ ਦੇ ਘਰ ਵਿੱਚ ਕੀਤਾ, ਗੁਰਸਿੱਖਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਜੇ, ਕਹਿੰਦਾ ਜ਼ਰੂਰ ਕੀਤੇ ਜੇ। ਕੈਸਾ ਸੀਨ ਹੋਏਗਾ ਜਦ ਝੋਲੀ ਕਰਕੇ ਕਹਿੰਦਾ ਹੋਏਗਾ ਪਹਿਚਾਣਨਾ ਗੁਰੂ ਪਿਤਾ ਨੂੰ, ਕੈਸਾ ਸੀਨ ਹੋਏਗਾ ਜਦ ਸਾਰੀ ਰਾਤ ਬੈਠੇ ਹੋਣਗੇ, ਨੀਂਦ ਆ ਗਈ ਹੋਏਗੀ, ਭਾਵੇਂ ਕੁਝ ਗੱਲਾਂ ਇਤਿਹਾਸ ਚ ਨਹੀਂ ਲਿਖੀਆਂ ਹੁੰਦੀਆਂ, ਨੀਂਦ ਨਹੀਂ ਆਉਂਦੀ। ਆਪਾਂ ਯਾਦ ਕਰਕੇ ਦੇਖੋ, ਜਿਸ ਦਿਨ ਡੈਡ ਬਾਡੀ ਪਿਤਾ ਦੀ ਸੰਸਕਾਰ ਕੀਤਾ ਸੀ, ਨੀਂਦ ਨਹੀਂ ਸੀ ਆਈ, ਮਾਂ ਦੀ ਡੈਡ ਬਾਡੀ ਦਾ ਸੰਸਕਾਰ ਕੀਤਾ, ਨੀਂਦ ਨਹੀਂ ਸੀ ਆਈ। ਅੱਜ ਤੇ ਸੀਸ ਹੈ ਕੋਲ, ਬੜਾ ਅਨੋਖਾ ਜਿਹਾ ਸੀਨ ਹੈ। ਗੁਰਸਿੱਖਾ ਇੱਕ ਟੋਕਰਾ ਲੈ ਕੇ ਆ,
ਉਹਦੇ ਚ ਨਿੰਮ ਦੇ ਪੱਤੇ ਰੱਖਦੇ ਆ।
ਪਤਾ ਸੀ ਅਨੰਦਪੁਰ ਸਾਹਿਬ ਅਜੇ ਅੱਜ ਨਹੀਂ ਪਹੁੰਚਿਆ ਜਾਂਦਾ, ਕੋਈ ਕਨਵਿੰਸ ਥੋੜੀ ਸੀ ਉਸ ਵੇਲੇ। ਦਿਨ ਲੱਗ ਸਕਦੇ ਨੇ, ਨਿੰਮ ਦੇ ਪੱਤਿਆਂ ਦੇ ਵਿੱਚ ਉਪਦੇਸ਼ਮੀ ਕੱਪੜਾ ਪਾ ਕੇ ਹੁਣ ਟੋਕਰਾ ਸੀਸ ਤੇ ਲੈ ਲਿਆ। ਆਖੋ ਵਾਹਿਗੁਰੂ, ਮੈਂ ਸੰਖੇਪ ਕਰਾਂ, 5 ਦਿਨਾਂ ਬਾਅਦ ਕੈਸਾ ਉਹ ਸੀਨ ਹੋਏਗਾ ਜਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਮਰ 9 ਸਾਲ ਦੀ, ਹਰ ਪੁੱਤਰ ਆਪਣੇ ਪਿਤਾ ਦੀ ਡੈਡ ਬਾਡੀ ਨੂੰ ਉਠਾਉਣ ਲੱਗਿਆ, ਸਾਰੇ ਕਹਿੰਦੇ ਨੇ ਪੁੱਤਰਾ ਹੱਥ ਪਾ, ਆਪ ਪਿਖਾ ਤੇ ਰੱਖਦਾ ਹੈ। 9 ਸਾਲ ਦੀ ਉਮਰ ਸੀ, ਅੱਜ ਪਿਤਾ ਦਾ ਸੀਸ ਰੱਖਿਆ ਜਾ ਰਿਹਾ। ਵਾਹਿਗੁਰੂ। ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਨੇ, ਸੰਗਤਾਂ ਦੀਆਂ ਸਿਸਕੀਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ, ਗੁਰੂ ਪਿਤਾ ਕਹਿੰਦੇ ਰੋਣਾ ਨਹੀਂ। ਆਖੋ ਵਾਹਿਗੁਰੂ, ਰੋਣਾ ਨਹੀਂ। ਬਸ ਇੱਕੋ ਹੀ ਗੱਲ ਤੇ ਮੈਂ ਧਿਆਨ ਖਿੱਚਣਾ ਚਾਹਾਂਗਾ, ਸਾਡਾ ਸੁਣ ਕੇ ਹਿਰਦੇ ਨੂੰ ਦਰਦ ਹੋ ਰਿਹਾ, ਉਹਨਾਂ ਦੇ ਅੰਦਰ ਕੀ ਸੀ? ਉਹਨਾਂ ਦੇ ਦਰਦ ਨਹੀਂ ਹੋਇਆ, ਮਤੀ ਦਾਸ ਦਾ ਤਨ ਆਰੇ ਨਾਲ ਚੀਰਿਆ ਜਾ ਰਿਹਾ, ਅੰਦਰ ਭਾਵਨਾ ਸੀ ਆ ਰਿਹਾ, ਜਰਾ ਸੰਭਲ ਕੇ ਚੱਲੀ, ਤੇਰਾ ਮੇਰਾ ਇਤਿਹਾਸ ਬਣਨਾ। ਭਾਈ ਦਿਆਲਾ ਜੀ ਦੇ ਅੰਦਰ ਕੀ ਸੀ? ਉਬਲਦੀ ਹੋਈ ਅੱਗ ਦਾ ਕੋਈ ਡਰ ਨਹੀਂ, ਐ ਉਬਲਦੇ ਹੋਏ ਪਾਣੀ, ਅੱਜ ਤੇ ਤੂੰ ਐਸਾ ਸੀਨ ਬਣਾ ਦੇਣਾ, ਪਤਾ ਨੀ ਕਿਤਨੇ ਕ ਮਨ ਪੱਥਰ ਪਿੰਗਲ ਕੇ ਉਬਲ ਕੇ ਗੁਰੂ ਚਰਨਾਂ ਵਿੱਚ ਸਿੱਖੀ ਚ ਪਰਪੱਕ ਹੋਣਗੇ। ਭਾਈ ਸਤੀ ਦਾਸ ਨੂੰ ਉਸ ਅੱਗ ਦਾ ਕੋਈ ਫਿਕਰ ਨਹੀਂ ਸੀ, ਇਹ ਅੱਗ ਮੇਰਾ ਕੀ ਵਿਗਾੜ ਲਵੇਗੀ, ਸਗੋਂ ਇਸ ਅੱਗ ਦੇ ਸੀਨ ਨੂੰ ਦੇਖ ਕੇ ਤੇ ਪਤਾ ਨੀ ਕਿਤਨੇ ਟੁੱਟੇ ਹੋਏ ਸਿੱਖ ਬਣਨਗੇ। ਉਹ ਕੀ ਸੀ ਉਹਨਾਂ ਦੇ ਅੰਦਰ? ਉਹ ਸੀ ਇੱਕ ਜੀਵਨ ਜਿਉਣ ਦੀ ਜੁਗਤ, ਔਰ ਉਹ ਜੁਗਤ ਸਾਡੇ ਜੀਵਨ ਨਾਲੋਂ ਇਤਨਾ ਕੁ ਫਰਕ ਸੀ। ਅਸੀਂ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਨੇ, ਪਰ ਸਾਡਾ ਜੀਵਨ ਹਲੇ ਬਖਸ਼ਿਸ਼ ਨਾਲ ਭਰਿਆ ਨਹੀਂ, ਉਹਨਾਂ ਦਾ ਜੀਵਨ ਬਖਸ਼ਿਸ਼ ਨਾਲ ਭਰ ਚੁੱਕਿਆ ਸੀ। ਆਖੋ ਵਾਹਿਗੁਰੂ, ਕੀ ਨਿਸ਼ਾਨੀ ਸੀ? ਪਤਾ ਤੇ ਹੋਵੇ। ਆਪ ਜੀ ਸ਼ਬਦ ਦੇ ਦਰਸ਼ਨ ਕਰ ਰਹੇ ਹੋ ਸਕਰੀਨ ਤੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 633 ਅਤੇ 34 ਤੇ ਅੰਕਿਤ ਇਹ ਸ਼ਬਦ, 3 ਪਦਿਆਂ ਦਾ ਸ਼ਬਦ ਹੈ। ਇਹਦਾ ਪਹਿਲਾਂ ਆਖਰੀ ਪਦਾ ਪੜ ਕੇ ਦੇਖੀਏ। ਗੁਰ ਕਿਰਪਾ ਜਿਹ ਨਰ ਕੋ ਕੀਨੀ। ਸਾਡੀ ਮਤ ਬੜੀ ਛੋਟੀ ਹੈ, ਸਾਡੀ ਸੋਚ ਬੜੀ ਛੋਟੀ ਹੈ। ਆਪਾਂ ਕੱਲ ਵਿਚਾਰਿਆ ਸੀ ਸਾਡੀ ਮਤ ਦਾ ਤਾਲਾ ਬੰਦ ਹੋਇਆ ਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਆਇਆ ਹੋਇਆ 7 ਵਾਰੀ ਸ਼ਬਦ ਕੁੰਜੀ, ਜਿਸ ਵਿੱਚੋਂ ਕੱਲ ਆਪਾਂ ਸਿੱਖਿਆ ਸੀ ਉਹ ਕੁੰਜੀ ਗੁਰੂ ਦੇ ਕੋਲ ਹੈ, ਉਹਦੇ ਤੋਂ ਬਿਨਾਂ ਇਹ ਮਤ ਦਾ ਤਾਲਾ ਖੁੱਲੇਗਾ ਨਹੀਂ। ਜਿਹੜੇ ਕੱਲ ਤੁਹਾਡੇ ਚੋਂ ਆਏ ਸੀ ਉਹਨਾਂ ਨੂੰ ਯਾਦ ਹੋਏਗਾ। ਮੈਂ ਅੱਜ ਦਿਨ ਵੇਲੇ ਵਿਚਰ ਰਿਹਾ ਸੀ, ਮੈਂ ਹੈਰਾਨ ਹੋਇਆ, ਸਮੁੱਚੇ ਹਿੰਦੁਸਤਾਨ ਨੂੰ ਬੁੱਧੂ ਬਣਾਇਆ ਗਿਆ, ਇਹ ਕਹਿ ਕੇ ਗਾਇਆ ਗਿਆ ਕਿ ਬਨਾਰਸ ਦਾ ਪਾਨ ਆਇਆ ਤੇ ਮਤ ਦਾ ਤਾਲਾ ਖੋਲ ਦੇਗਾ। ਖੁੱਲ ਜੇ ਮਤ, ਬੰਦ ਅਕਲ ਕਾ ਤਾਲਾ, ਤੇ ਕਹਿ ਕਹਿ ਕੇ ਖਾਈ ਲੈ ਪਾਨ ਬਨਾਰਸ ਵਾਲਾ, ਸਾਰੀ ਦੁਨੀਆਂ ਨੂੰ ਪਾਨ ਖਾਣ ਲਾ ਦਿੱਤਾ। ਅੱਜ ਵਿਆਹਾਂ ਦੀਆਂ ਪਾਰਟੀਆਂ ਤੇ ਵੀ ਪਾਨ ਫਿਲਦਾ ਪਿਆ, ਕਿਸੇ ਨੇ ਨੀ ਸੋਚਿਆ ਨਾ ਮਤ ਦਾ ਤਾਲਾ ਉਹਨਾਂ ਦਾ ਖੁੱਲਿਆ ਤੇ ਨਾ ਕਹਿਣ ਵਾਲੇ ਦਾ ਖੁੱਲਿਆ। 4 ਪੈਸੇ ਪ੍ਰੋਪਰਟੀ ਬਣਾ ਲਈ ਹੋਏਗੀ ਵੱਖਰੀ ਗੱਲ ਹੈ, ਮਤ ਦੇ ਤਾਲੇ ਪਤਾ ਨੀ ਕਿਤਨੇ ਕਿਤੇ ਬੰਦ ਕਰ ਦਿੱਤੇ। ਜਿਹਦੀ ਮਤ ਦਾ ਤਾਲਾ ਖੁੱਲ ਗਿਆ, ਜਿਹਦੇ ਤੇ ਬਖਸ਼ਿਸ਼ ਹੋ ਗਈ, ਉਹਦੀ ਨਿਸ਼ਾਨੀ ਕੀ ਹੈ? ਗੁਰੂ ਪਾਤਸ਼ਾਹ ਕਹਿੰਦੇ ਨਿਸ਼ਾਨੀ ਇਹ ਹੈ, ਉਹਨਾਂ ਨੇ ਇੱਕ ਜੀਵਨ ਦੀ ਜੁਗਤ ਪਛਾਣ ਲਈ। ਆਖੋ ਵਾਹਿਗੁਰੂ, ਗੁਰ ਕਿਰਪਾ ਜਿਹ ਨਰਕੋ ਕੀ ਨੀ ਤਿਹ ਇਹ ਜੁਗਤ ਪਛਾਣੀ। ਉਹਨਾਂ ਨੇ ਜੁਗਤ ਪਛਾਣ ਲਈ, ਵੇ ਆਫ ਲਾਈਫ ਲੱਭ ਗਈ ਉਹਨਾਂ ਨੂੰ, ਉਹਨਾਂ ਨੂੰ ਇੱਕ ਵੇ ਆਫ ਥਿੰਕਿੰਗ ਦਾ ਟਰੈਕ ਮਿਲ ਗਿਆ। ਉਹ ਕੀ ਸੀ? ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ। ਮੈਂ ਆਪ ਜੀ ਦਾ ਧਿਆਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ 2 ਪੰਕਤੀਆਂ ਵੱਲ ਹੋਰ ਖਿੱਚਣਾ ਚਾਹਾਂਗਾ। ਸ੍ਰੀ ਸਹਿਜ ਪਾਠ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਦੇ ਉੱਪਰ ਉਹ ਪਹਿਲੀਆਂ ਹੀ 2 ਪੰਕਤੀਆਂ ਨੇ, ਗੁਰੂ ਪਿਤਾ ਚੋਟ ਮਾਰਦੇ ਨੇ, ਐ ਬੰਦਿਆ ਤੇਰੀ ਜ਼ਿੰਦਗੀ ਦੇ ਵਿੱਚ ਇੱਕ ਭੁੱਲ ਹੋ ਗਈ ਹੈ, ਤੇਰੇ ਤੋਂ ਇੱਕ ਚੀਜ਼ ਰਹਿ ਗਈ ਹੈ, ਉਹ ਕਿਹੜੀ? ਗੁਣ ਗੋਬਿੰਦ ਗਾਇਓ ਨਹੀਂ। ਗੋਬਿੰਦ ਦੇ ਗੁਣ ਨਹੀਂ ਗਾਏ। ਸਤਿਗੁਰੂ ਜੀ, ਜਦੋਂ ਮੈਂ ਕੀਰਤਨ ਕਰਦਾ ਉਹ ਗੋਬਿੰਦ ਦੇ ਗੁਣ ਨਹੀਂ? ਸਤਿਗੁਰੂ ਕਹਿੰਦੇ ਥੋੜਾ ਸੋਚ ਲੈ, क्योंकि गुरु रामदास साहिब जी महाराज ने शब्द भी वरते ने, कोई गावे रागी नादी बेदी बहु भांत कर नहीं हर हर भीजे राम राजे। सतगुरु जी जदों वाहिगुरु जी का नाम बोलते हां वह गुण गाने नहीं, सतगुरु कहते हर हर कर दोनों पंक्तियां एक सांझा शब्द वरत दिता, हर हर कर नित कपट कमावे, इतने कह दिता जिन्ना अंतर कपट बेकार है तिना रोए क्या कीजे, कपट की है, कपट की है। साढ़े अंदर वाहिगुरु की जोत है, एक गल याद रखियो, जे वाहिगुरु की जोत अंदर है वाहिगुरु के गुण भी अंदर ने, वाहिगुरु के गुण अंदर ने। पिछले दिनों में एक बेनती की थी, असी वाहिगुरु तो बिछड़ के नहीं जो सकते, क्योंकि ऐसी कोई जगह ही नहीं है जिथे वाहिगुरु नहीं है, ओमनी प्रेजेंट ने, सर्वव्यापक ने, एक ओंकार, ओंकार दे अर्थ सर्वव्यापक, ओमनी प्रेजेंट। हां जिस दिन वाहिगुरु की जोत निकल गई उस दिन ते घर जा नू फिक्र पै जाना, इनू भी शरीर अग ते रख दो, जो ही नहीं सकते, मुर्दा मरिया हुआ। वाहिगुरु तो बिछड़ के नहीं ज्यो सकते, बिसर के ज्यो रहे हैं, मन बिसार देता है, किमें बिसारदा है, सांझ किमें पवेगी, ओदे गुणा नूं बिसार देता है ते गुणा नाल ही सांझ पवेगी। आखो वाहिगुरु धर्म दी दुनिया विच धार्मिक स्थाना ते धार्मिक ग्रंथा राही बड़े बारी सुनिया पढ़िया, वाहिगुरु की जोत अंदर है, सब मह जोत जोत है सोए तिस दे चानन सब में चानन होए। मन भुल ना जावे बखरे एंगल नाल दस दिता, अवल अल्लाह नूर उपाया कुदरत के सब बंदे, एक नूर ते सब जग उपजया कौन भले को मंदे। पर कदी गुरु का गुरसिख गुरु दे कोल आके तरला लवे, सतगुरु सचे पातशाह मैनू दस ते दियो, क्योंकि साडी इतनी औकात नहीं है कि असी देख सकीए साडे अंदर वाहिगुरु की जोत है। सच जाने अपने अपने अंदर छाती मार के देखनी, पता है वाहिगुरु की जोत है, इतनी साडे कोले औकात नहीं है असी देख सकीए। जदों पुछिया सतगुरु जी असी देख नहीं सकते देखिए किवें, ते सतगुरु कहिंदे अदृष्ट है, ध्यान देना अदृष्ट है, अदृष्ट है, ते फिर उदे तक पहुंचिए किवें, सतगुरु कहिंदे अगम है, सतगुरु जी जानिए किवें, कहिंदे अबोध है, फिर मसला हल किवें होवे, सतगुरु कहिंदे फिर प्यारे सुनो अंदर वाहिगुरु की जोत कैसी है, मिठ बोलड़ा जी हर सज्जन स्वामी मोरा, हो संभल थकी जी वो कदे न बोले कौरा। वो जिहड़ी जोत है उन्हूं असीं कहिंदे आत्मा, उन्हूं असीं कहिंदे जमीर कॉन्शियस, ते जे गुरु कहिंदे मिठा बोलदी है कौड़ा बोलण ही नहीं जाणदी जोत, ते फिर सच जाणिओ जमीर कदी कौड़ा नहीं बोलदी, जमीर एक चोर नूं भी कहिंदी है तूं गलत कर रहे हां, और उस नूं सुनना कौड़ा लगता है, उसकी आवाज कौड़ी नहीं लगती, जिस दिन वो आवाज सुन ली, जिस दिन सज्जन ठग ने आवाज सुनी, सज्जन ठग नूं पता लग्या मैं गलत कर रहा, गलत कर रहा। जिस दिन बच्चा ए जमीर की आवाज सुन ले, ए पुत्रा ए मेरी धीए ए गल याद रखी, जब तू अपने मापिया नाल कौड़े बोल बोले जे, कि तेनू मां की वैल्यू का पता है, तू जो पिता नू कौड़े बोल बोल के पिता दे हिरदे नू चोट मारी सी, तेनू पिता दी वैल्यू पता है। ए पुत्रो ए धीओ साडी गल ना सुनो, अपने अंदरों जमीर दी आवाज सुन के देखो, रब दी जोत तेनू दसेगी मां दी वैल्यू की है। जिस दिन ए जमीर दी आवाज सुन ली मन पिंगल जाएगा, मना मैं गलती कीती है मां ना कौड़े बोल बोल के, मैं गलती कीती है पिता नू कौड़े बोल बोल के। पता जी क्यों, ਜੇ ਆਤਮਾ ਜ਼ਮੀਰ ਮਿੱਠ ਬੋਲਣਾ ਜੋਤ ਹੈ, ਇਹ ਮਨ ਵੀ ਤੇ ਉਸੇ ਦੀ ਅੰਸ਼ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹ ਮਨ ਨੇ ਮਿੱਠੇ ਬੋਲ ਬੋਲਣ ਦਾ ਗੁਣ ਗਵਾ ਲਿਆ, ਐਸੇ ਕਰਕੇ ਵਿਸਰਿਆ ਹੋਇਆ। ਆਖੋ ਵਾਹਿਗੁਰੂ, ਵਿਛੜਿਆ ਨਹੀਂ ਹੈ, ਵਿਛੜ ਕੇ ਨਹੀਂ ਜਿਉ ਸਕਦਾ, ਵਿਸਰਿਆ ਹੋਇਆ। ਵਾਹਿਗੁਰੂ ਦੀ ਜੋਤ ਮਿੱਠ ਬੋਲੜੀ ਹੈ, ਸਾਡੇ ਬੋਲ ਰੁੱਖਾਪਣ ਵੀ ਆ ਗਿਆ, ਤਿੱਖਾਪਣ ਵੀ ਆ ਗਿਆ, ਕੌੜਾਪਣ ਵੀ ਆ ਗਿਆ। ਆਖੋ ਵਾਹਿਗੁਰੂ, ਜਦੋਂ ਖਿਝ ਕੇ ਬੋਲਿਆ ਇਨਕਨਵੀਨੀਅੰਟ ਫੀਲਿੰਗ ਸੀ, ਰੁੱਖੇ ਬੋਲ ਸੀ, ਜਦੋਂ ਇਰੀਟੇਟ ਹੋ ਕੇ ਚਿੜਕੇ ਬੋਲਿਆ ਤਿੱਖੇ ਬੋਲ ਸੀ, ਜਦੋਂ ਕ੍ਰੋਧ ਵਿੱਚ ਬੋਲਿਆ ਕੌੜੇ ਬੋਲ ਸੀ। ਆਖੋ ਵਾਹਿਗੁਰੂ, ਪਿਤਾ ਹੋਰ ਤਰ੍ਹਾਂ ਦਿਖਾਈ ਦਿੰਦਾ ਹੋਵੇ, ਪੁੱਤਰ ਹੋਰ ਥਾਂ ਦਿਖਾਈ ਦਿੰਦਾ ਹੋਵੇ। ਮੈਂ ਪਿੱਛੇ ਜਾ ਇੱਕ ਸਟੋਰੀ ਪੜ੍ਹੀ, ਉਹ ਕਹਿੰਦੇ ਵੀ ਇੱਕ ਬੰਦਾ ਆਪਣੇ ਨੌਕਰ ਨੂੰ ਕਹਿਣ ਲੱਗਾ, ਉਹ ਨੌਕਰ ਬਿਹਾਰ ਦਾ ਭਈਆ ਸੀ, ਕਹਿਣ ਲੱਗਾ ਕਿ ਮੇਰੇ ਪੁੱਤਰ ਨੇ ਆਉਣਾ, 20 ਸਾਲਾਂ ਬਾਅਦ ਵਿਦੇਸ਼ ਤੋਂ ਆ ਰਿਹਾ, ਤੂੰ ਮੇਰੇ ਨਾਲ ਚੱਲਣਾ, ਜਿਉਂ ਹੀ ਏਅਰਪੋਰਟ ਤੋਂ ਬਾਹਰ ਨਿਕਲੇਗਾ ਉਹਦੀ ਟਰਾਲੀ ਫੜ ਲਈ, ਉਹਨੂੰ ਹੱਥ ਨਹੀਂ ਲਾਉਣ ਦੇਣਾ। ਕਹਿੰਦੇ ਉਹ ਬਿਹਾਰ ਦਾ ਭਈਆ ਨੌਕਰ ਬੜੇ ਚਾਅ ਨਾਲ ਅੱਜ ਤਿਆਰ ਹੋ ਰਿਹਾ, ਮੇਰੇ ਬੜੇ ਸਰਦਾਰ ਦੇ ਛੋਟੇ ਸਰਦਾਰ ਨੇ ਆਉਣਾ ਹੈ। ਕਹਿੰਦੇ ਜਦੋਂ ਨੇੜੇ ਆਇਆ, ਪਿਤਾ ਨੇ ਉਹਨੂੰ ਗਲਵਕੜੀ ਪਾਈ, ਗਲਵਕੜੀ ਪਾ ਕੇ ਨੌਕਰ ਨੂੰ ਕਹਿਣ ਲੱਗਾ ਟਰਾਲੀ ਚੁੱਕ ਲੈ। ਨੌਕਰ ਕਹਿਣ ਲੱਗਾ, ਸਰਦਾਰ ਜੀ ਸੱਚੀ ਬਾਤ ਬੋਲਤੇ ਹੋ, ਜੇ ਛੋਟੇ ਸਰਦਾਰ ਹੈ? ਹਾਂ ਪੁੱਤੇ, ਛੋਟੇ ਸਰਦਾਰ ਹੈ, ਆਪ ਵਰਗੇ ਤੋਂ ਦਿਖਾਈ ਨਹੀਂ ਦੇ ਰਹੇ। ਆਖੋ ਵਾਹਿਗੁਰੂ, ਪਿਤਾ ਪੁੱਤਰ ਵਰਗਾ ਨਾ ਦਿਖਾ, ਵਾਹਿਗੁਰੂ ਪੁੱਤਰ ਪਿਤਾ ਵਰਗਾ ਨਾ ਦਿਖਾਈ ਦੇਵੇ, ਪੁੱਤਰ ਪੁੱਤਰ ਨਹੀਂ ਰਿਹਾ। ਆਖੋ ਵਾਹਿਗੁਰੂ, ਵਾਹਿਗੁਰੂ ਦੀ ਜੋਤ ਹਰ ਸਾਡੇ ਅੰਦਰ ਹੈ, ਇਹਦਾ ਪੁੱਤਰ ਹੈ ਮਨ। ਹਰ ਮਿੱਠ ਬੋਲੜਾ ਹੈ ਮਨ, ਕੌੜਾ ਬੋਲਣ ਦੀ ਆਦਤ ਪਾ ਗਿਆ, ਆਹੀ ਤੇ ਵਿਛੋੜਾ ਹੈ। ਆਖੋ ਵਾਹਿਗੁਰੂ, ਯਾਦ ਕਰੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ, ਗੁਣ ਗੋਬਿੰਦ ਗਾਇਓ ਨਹੀਂ, ਤੇਰੇ ਅੰਦਰ ਇਹ ਗੁਣ ਆਏ ਨਹੀਂ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀ, ਨਾ ਤਾਂ ਕਿਸੇ ਦਾ ਕ੍ਰੋਧ ਨੇ ਕਦੀ ਭਲਾ ਕੀਤਾ, ਨਾ ਹੰਕਾਰ ਨੇ ਭਲਾ ਕੀਤਾ, ਨਾ ਨਫ਼ਰਤ ਨੇ ਭਲਾ ਕੀਤਾ। ਇਹਨੂੰ ਫਲ ਲੱਗ ਹੀ ਨਹੀਂ ਸਕਦਾ, ਹੰਕਾਰ ਨੂੰ ਚੰਗਾ ਫਲ ਨਹੀਂ ਲੱਗਦਾ, ਨਫ਼ਰਤ ਨੂੰ ਕਦੀ ਚੰਗਾ ਫਲ ਨਹੀਂ ਲੱਗਦਾ, ਇਹ ਜ਼ਿੰਦਗੀ ਵਿਅਰਥ ਜਾ ਰਹੀ ਹੈ। ਸਤਿਗੁਰੂ ਕਹਿੰਦੇ ਜੁਗਤ ਮੈਂ ਤੈਨੂੰ ਦੱਸ ਦਿੰਦਾ, ਕਹੋ ਨਾਨਕ ਹਰ ਭਜ ਮਨਾ, ਜਿਹੇ ਵਿਦ ਜਲ ਕਹੋ ਮੀਨ। ਹੁਣ ਮੱਛੀ ਕਿਵੇਂ ਭਜਨ ਕਰਦੀ ਹੈ? ਬਸ ਮੱਛੀ ਪਾਣੀ ਤੋਂ ਬਿਨਾਂ ਜਿਉਂਦੀ ਨਹੀਂ। ਆਖੋ ਵਾਹਿਗੁਰੂ, ਐ ਪਾਪੀ ਮਨਾ, ਤੂੰ ਵਾਹਿਗੁਰੂ ਦੇ ਗੁਣਾਂ ਤੋਂ ਬਿਨਾਂ ਨਾ ਜਿਉਇਆ ਕਰ। ਵਾਹਿਗੁਰੂ ਦੇ ਗੁਣ ਨੇ ਸਹਿਨਸ਼ੀਲਤਾ, ਪੇਸ਼ੈਂਸ, ਸਹਿਜ। ਤੂੰ ਸਹਿਨਸ਼ੀਲਤਾ ਨੂੰ ਗਵਾਇਆ ਨਾ ਕਰ, ਨਾ ਦੁਨੀਆਂ ਤੋਂ ਸੁਣਿਆ ਕਰਕੇ ਪੇਸ਼ੈਂਸ ਲੂਜ਼ ਹੋ ਗਏ ਨੇ, ਉਹ ਜਿਹੜੇ ਪੇਸ਼ੈਂਸ ਲੂਜ਼ ਹੋਣੇ ਹੀ ਅੰਦਰਲੀ ਆਤਮਾ ਤੋਂ ਵਿਛੋੜਾ ਹੈ ਇਹਦਾ। ਆਖੋ ਵਾਹਿਗੁਰੂ, ਹੁਣ ਜਿਨ੍ਹਾਂ ਨੂੰ ਜੁਗਤ ਪਛਾਣ ਲਈ ਹੈ, ਉਹਨਾਂ ਨੇ ਜੁਗਤ ਕੀ ਪਛਾਣੀ? ਪਹਿਲੀ ਪੰਕਤੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹ ਅਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ ਰਹਾਉ। ਮਨ ਦਾ ਸੁਭਾਅ ਹੈ ਦੁੱਖਾਂ ਤੋਂ ਡਰਦਾ ਹੈ, ਸੁਖਾਂ ਦੇ ਪਿੱਛੇ ਭੱਜਦਾ ਹੈ। ਤਿੰਨ ਸੁਖ ਮਨ ਨੂੰ ਜ਼ਿਆਦਾ ਦਿਸੇ ਨੇ ਜਿਹਦੇ ਪਿੱਛੇ ਭੱਜਦਾ ਹੈ। ਨੰਬਰ 1 ਪੈਸਾ, ਜ਼ਿੰਦਗੀ ਦੀਆਂ ਲੋੜਾਂ ਪੈਸੇ ਤੋਂ ਬਿਨਾਂ ਪੂਰੀਆਂ ਨਹੀਂ ਹੋ ਸਕਦੀਆਂ, ਇਸ ਨਾਲ 100% ਸਹਿਮਤੀ ਹੈ। ਪਰਸਨਲ ਲਾਈਫ, ਫੈਮਿਲੀ ਲਾਈਫ, ਜਿੰਨੀਆਂ ਜ਼ਿੰਮੇਵਾਰੀਆਂ ਨੇ, ਜਿੰਨੀਆਂ ਲੋੜਾਂ ਨੇ, ਉਹਦਾ ਸੰਬੰਧ ਪੈਸੇ ਨਾਲ ਜੁੜਦਾ ਹੈ। ਪੈਸਾ ਘਟਣ ਦੇ ਨਾਲ, ਪੈਸਾ ਵਧਣ ਦੇ ਨਾਲ ਬੰਦੇ ਦੀ ਜ਼ਿੰਦਗੀ ਇਫੈਕਟਿਡ ਹੈ। ਪੈਸਾ ਘੱਟ ਜਾਵੇ ਉਹਦਾ ਵੀ ਬੰਦੇ ਦੀ ਜ਼ਿੰਦਗੀ ਤੇ ਅਸਰ ਪੈਂਦਾ, ਪਰਿਵਾਰ ਤੇ ਅਸਰ ਪੈਂਦਾ, ਵੱਧ ਜਾਵੇ ਉਹਦਾ ਵੀ ਅਸਰ ਪੈਂਦਾ। ਪਰ ਇੱਕ ਗੱਲ ਯਾਦ ਰੱਖੀ, ਪੈਸੇ ਨਾਲ ਸੁੱਖ ਕਿਵੇਂ ਆਉਂਦਾ ਹੈ? ਪੈਸਾ ਸੁੱਖ ਨਹੀਂ ਦੇ ਸਕਦਾ, ਪੈਸੇ ਨੂੰ ਖਰਚ ਕਰਕੇ ਕੋਈ ਪ੍ਰੋਡਕਟ ਲਿਆਉਣਾ ਪੈਂਦਾ, ਉਹਦਾ ਸੁੱਖ ਹੁੰਦਾ ਹੈ। ਜਾਂ ਤਾਂ ਕਮਰੇ ਦੇ ਵਿੱਚ ਹੀਟਿੰਗ ਸਿਸਟਮ ਲੱਗੇਗਾ ਤੇ ਉਹ ਹੀਟਿੰਗ ਸਿਸਟਮ ਸਾਨੂੰ ਠੰਡ ਤੋਂ ਸੁੱਖ ਦਵਾਏਗਾ, ਜਾਂ ਫਿਰ ਅੰਦਰ ਏਸੀ ਏਅਰਕੋਨ ਫਿੱਟ ਹੋਣਗੇ ਤੇ ਉਹ ਏਅਰਕੋਨ ਜਿਹੜੇ ਨੇ ਉਹ ਸਾਨੂੰ ਗਰਮੀ ਤੋਂ ਸੁੱਖ ਦੇਣਗੇ, ਜਾਂ ਫਿਰ ਸਾਨੂੰ ਚੰਗੀ ਸੇਜ ਬੈੱਡ ਦੇ ਉੱਪਰ ਚੰਗਾ ਬੈੱਡ ਲਿਆਂਦਾ ਜਾਏਗਾ ਜਿਹਦੇ ਨਾਲ ਨੀਂਦ ਆਉਣ ਲੱਗਿਆਂ ਥੋੜਾ ਬਹੁਤ ਇਸ ਚਮੜੀ ਨੂੰ ਸੌਖਾ ਜਿਹਾ ਲੱਗੇਗਾ, ਪਰ ਇਹ ਗੱਲ ਯਾਦ ਕਰੀ ਪੈਸੇ ਨਾਲ ਜਿਤਨੇ ਸੁੱਖ ਲੈ ਕੇ ਆਏਗਾ ਉਹਦਾ ਖਰਚਾ ਵਧੇਗਾ। ਉਹਨਾਂ ਖਰਚਿਆਂ ਨੂੰ ਮੇਨਟੇਨ ਕਰਨ ਵਾਸਤੇ ਤੇਰੀ ਲਾਈਫ ਫਾਸਟ ਹੋਏਗੀ। ਦੇਖੀ ਕਿਤੇ ਇੰਜ ਨਾ ਹੋਵੇ ਕਿ ਤੇਰੇ ਕੋਲ ਮਾਂ ਦੇ ਕੋਲ ਤੇ ਪਿਤਾ ਦੇ ਕੋਲ ਬੈਠਣ ਦਾ ਟਾਈਮ ਹੀ ਨਾ ਭੁੱਲ ਜਾਈ। ਮੈਂ ਬੇਨਤੀ ਕਰਾਂ ਜਿਹੜਾ ਪੈਸੇ ਦੇ ਪਿੱਛੇ ਭੱਜ ਕੇ ਮਾਪਿਆਂ ਕੋਲ ਬੈਠਣਾ ਭੁੱਲ ਗਿਆ ਨਾ, ਉਹ ਇੱਕ ਦਿਨ ਨੁਕਸਾਨ ਠਾਏਗਾ। ਉਹਨੂੰ ਪਤਾ ਉਸ ਦਿਨ ਲੱਗੇਗਾ ਜਦ ਉਹਦੇ ਬੱਚੇ ਉਹਦੇ ਕੋਲ ਨਹੀਂ ਬੈਠਣਗੇ। ਦੇਖੀ ਕਿਤੇ ਤੂੰ ਪੈਸੇ ਦੇ ਪਿੱਛੇ ਭੱਜ ਕੇ ਨਾ ਹੋਵੇ ਆਪਣੇ ਬੱਚਿਆਂ ਨੂੰ ਟਾਈਮ ਦੇਣਾ ਹੀ ਭੁੱਲ ਜਾਵੇ ਤੇ ਬੱਚਿਆਂ ਨੂੰ 10 ਗੁਰੂਆਂ ਦੇ ਨਾਮ ਹੀ ਨਾ ਸਿਖਾ ਸਕਿਆ ਹੋਵੇ। ਇਸ ਚੀਜ਼ ਦਾ ਨੁਕਸਾਨ ਤਦ ਹੋਏਗਾ ਜਦ ਤੀਜੀ ਪੀੜ੍ਹੀ ਚ ਤੇਰੇ ਗੁਰੂ ਕੀ ਵਿਚਾਰ ਨਾ ਤੁਰੀ, ਬਹੁਤਿਆਂ ਦੇ ਘਰਾਂ ਚ ਰੁਕ ਗਈ। ਪ੍ਰੋਪਰਟੀ, ਸਟੇਟਸ, ਸਭ ਕੁਝ ਖਰਚੇ ਵਧਾਉਂਦਾ ਹੈ। ਖਰਚੇ ਵਧਣ ਨਾਲ ਲਾਈਫ ਫਾਸਟ ਹੁੰਦੀ ਹੈ। ਦੇਖੀ ਕਿਤੇ ਇਤਨੀ ਫਾਸਟ ਨਾ ਕਰ ਬੈਠੀ ਕਿ ਤੇਰੇ ਕੋਲ ਖਾਣਾ ਖਾਣ ਨੂੰ ਟਾਈਮ ਹੀ ਨਾ ਹੋਵੇ। ਦੇਖੀ ਕਿਤੇ ਆਪਣੇ ਆਪ ਨੂੰ ਨਾ ਭੁੱਲ ਜਾਏ। ਚਲੋ ਖੈਰ ਫਿਰ ਵੀ ਚੱਲ ਜਾਏਗਾ। ਦੇਖੀ ਕਿਤੇ ਇਤਨੀ ਲਾਈਫ ਫਾਸਟ ਨਾ ਕਰ ਦੇਈ ਕਿਤੇ ਗੁਰੂ ਕੋਲ ਬੈਠਣਾ ਹੀ ਭੁੱਲ ਜਾਵੇ, ਬਹੁਤ ਵੱਡਾ ਨੁਕਸਾਨ ਹੋ ਜਾਏਗਾ, ਲੋਕਾਂ ਦੇ ਘਰਾਂ ਵਿੱਚ ਹੋ ਚੁੱਕਿਆ। ਬਚ ਜਾ, ਜਿੰਨਾ ਦੁੱਖਾਂ ਤੋਂ ਤੂੰ ਡਰਦਾ ਕਦੀ ਗੁਰੂ ਤੋਂ ਪੁੱਛਿਆ ਕਰੀ ਇਹ ਦੁੱਖ ਤੇਰੀ ਜ਼ਿੰਦਗੀ ਚ ਕਿੰਨੇ ਕੁ ਆਏ ਨੇ, ਕਿੰਨੇ ਕੁ ਲੋਕਾਂ ਨੇ ਤੇਰਾ ਕ੍ਰਿਟੀਸਾਈਜ਼ ਕੀਤਾ ਹੈ। ਕਦੀ ਪੁੱਛ ਗੁਰੂ ਸਾਹਿਬ ਤੋਂ, ਸਾਰਾ ਸੁਲਤਾਨਪੁਰ ਲੋਧੀ ਇਹ ਕਹਿੰਦੇ ਖਾ ਗਿਆ ਮੋਦੀ ਖਾਨਾ ਖਾ ਗਿਆ, ਕੇਵਲ ਨਿੰਦਾ ਕਰਕੇ ਵੀ ਨਹੀਂ ਸਰੇ ਜਾ ਕੇ ਨਵਾਬ ਦੇ ਕੋਲ ਜਾ ਕੇ ਸ਼ਿਕਾਇਤਾਂ ਵੀ ਕਰਕੇ ਦੇਖੀਆਂ ਉਹਨਾਂ ਨੇ। ਗੁਰੂ ਦਾ ਬੜਾ ਵਿਰੋਧ ਹੋਇਆ, ਹਰ ਦੁੱਖ ਮੇਰੇ ਗੁਰੂ ਦੀ ਜ਼ਿੰਦਗੀ ਚ ਆਇਆ। ਪਰ ਗੁਰੂ ਪਿਤਾ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਨੇ ਜਿਹਨੂੰ ਤੁਸੀਂ ਦੁੱਖ ਕਹਿੰਦੇ ਹੋ, ਐ ਗੁਰੂ ਕੇ ਪਿਆਰੇ ਗੁਰਸਿੱਖੋ, ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਦੇਖੋ ਇਹ ਦੁੱਖ ਤੇ ਦਾਤਾਂ ਨੇ। ਕਿੰਨਾ ਖਾਣਾ ਹੈ, ਕਦੋਂ ਖਾਣਾ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਖਾਣੀਆਂ, ਪਤਾ ਹੀ ਉਹਨੂੰ ਲੱਗਦਾ ਜਿਹਦੇ ਬਿਮਾਰੀ ਆਉਂਦੀ ਹੈ, ਉਹਨੂੰ ਪਤਾ ਹੁੰਦਾ। ਕਹਿੰਦਾ ਨਾ 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 ਜੀ ਮੈਂ ਨਹੀਂ ਖਾਣਾ, ਕੋਲੈਸਟ੍ਰੋਲ ਵਧੇ ਹੋਏ ਨੇ, ਇਹ ਤਲੀ ਹੋਈ ਚੀਜ਼ ਮੈਂ ਨਹੀਂ ਖਾਣੀ ਜੀ। ਮੈਂ ਵੀ ਉਹਨਾਂ ਚੋਂ ਹੀ ਹਾਂ। ਜਦੋਂ ਚੈੱਕ ਕਰਾ ਕੇ ਪਤਾ ਲੱਗਦਾ ਨਾ ਕੋਲੈਸਟ੍ਰੋਲ ਵੱਧ ਗਏ ਨੇ ਤੇ ਅੱਜ ਪਤਾ ਲੱਗਦਾ। ਪਹਿਲਾਂ ਸੋਚਦੇ ਸੀ ਪਕੌੜੇ ਖਾਣੇ ਤੇ ਆਨੰਦ ਹੀ ਬੜਾ ਹੈਗਾ, ਅੱਜ ਪਤਾ ਲੱਗਦਾ ਨਹੀਂ 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 ਜ਼ਹਿਰ ਹੈ। ਕਾਸ਼ ਕਦੀ ਪਹਿਲਾਂ ਹੀ ਸਮਝ ਆ ਜਾਂਦੀ। ਜ਼ਿੰਦਗੀ ਦਾ ਹਰ ਦੁੱਖ ਗੁਰੂ ਕਹਿੰਦੇ ਨੇ ਤਜਰਬਾ ਦੇ ਕੇ ਜਾਂਦਾ, ਇਸੇ ਲਈ ਦੁੱਖ ਦਾਰੂ ਸੁਖ ਰੋਗ ਭਇਆ। ਜਦੋਂ ਵੀ ਦੁੱਖ ਆਵੇ ਘਬਰਾਉਣ ਦੀ ਲੋੜ ਨਹੀਂ। ਕਹਿੰਦੇ ਨੇ ਇੱਕ ਬੰਦਾ, ਉਹਦਾ ਹੱਥ ਤੰਗ ਹੋ ਗਿਆ, ਪੈਸਾ ਖਰਚ ਹੋ ਗਿਆ, ਨਵਾਂ ਪੈਸਾ ਆਇਆ ਨਾ, ਖਰਚਾ ਵੱਧ ਗਿਆ ਤਾਂ ਹੱਥ ਤੰਗ ਹੋ ਗਿਆ, ਤੁਰਿਆ ਜਾ ਰਿਹਾ। ਕਹਿੰਦੇ ਵੀ ਬੜੀ ਗਰੀਬੀ ਆ ਗਈ ਤੇਰੇ ਤੇ। ਉਹ ਕਹਿੰਦਾ ਮੇਰੀ ਜ਼ਿੰਦਗੀ ਚ ਬਹੁਤ ਕੁਛ ਆਇਆ, ਜਿੱਥੇ ਬਾਕੀ ਤੁਰਿਆ ਫਿਰਦਾ ਗਰੀਬੀ ਤੁਰੀ ਫਿਰੂਗੀ, ਮੇਰਾ ਕੀ ਕਰ ਲੋ। ਸੱਚ ਹੈ, ਮਨ ਨੂੰ ਸਮਝਾਉਣ ਦੀ ਗੱਲ ਹੈ। ਜਿਹਨੇ ਮਨ ਨੂੰ ਸਮਝਾ ਲਿਆ ਉਹ ਗਰੀਬੀ ਚ ਵੀ ਆਨੰਦ ਹੈ। ਸਾਡੇ ਚ ਬਹੁਤ ਐਸੇ ਹੋਣਗੇ ਜਿਹਨਾਂ ਨੇ ਪ੍ਰੈਕਟੀਕਲ ਲਾਈਫ ਚ ਕਦੀ ਗਰੀਬੀ ਦੇਖੀ ਹੋਵੇ, ਜਿਹਨੇ ਕਦੀ ਅਰਸ਼ਾਂ ਤੋਂ ਫਰਸ਼ਾਂ ਤੇ ਡਿੱਗ ਕੇ ਨਹੀਂ ਦੇਖਿਆ ਤੇ ਫਰਸ਼ਾਂ ਤੋਂ ਅਰਸ਼ਾਂ ਤੇ ਚੜ ਕੇ ਨਹੀਂ ਦੇਖਿਆ। ਸੱਚ ਜਾਣੇ ਨਾ ਉਹਨੂੰ ਗਰੀਬੀ ਦਾ ਪਤਾ ਨਾ ਅਮੀਰੀ ਦਾ ਪਤਾ। ਉਹ ਐਵੇਂ ਉਹਨੇ ਪੈਸੇ ਨਹੀਂ ਹੁੰਦੇ ਜਿੰਨਾ ਵਿਖਾਵਾ ਕਰੀ ਜਾ ਰਿਹਾ ਹੁੰਦਾ, ਕਿਉਂਕਿ ਕਦੀ ਫਰਸ਼ਾਂ ਤੇ ਡਿੱਗ ਕੇ ਨਹੀਂ ਦੇਖਿਆ ਉਹਨੇ। ਐਵੇਂ ਉਹਨੇ ਥੋੜੀ ਜਿਹੀ ਪੈਸਿਆਂ ਦੀ ਝਲਕ ਜੀ ਦੇਖੀ ਹੈ, ਕਰਜ਼ਾ ਦੁਨੀਆਂ ਭਰ ਦਾ ਚੜਾਈ ਬੈਠਾ ਹੁੰਦਾ ਤੇ ਗੁਆਂਢੀਆਂ ਨੂੰ ਸਾੜ ਰਿਹਾ ਹੁੰਦਾ ਜੈਲਸ ਵਿੱਚ ਵੀ ਮੇਰੇ ਕੋਲ ਪੈਸਾ ਬਹੁਤ ਹੈ। ਕੋਈ ਨੀ ਦੇ ਦਿਓ ਦੇ ਦਿਓ। ਹਰ ਦੁੱਖ ਜ਼ਿੰਦਗੀ ਚ ਕੋਈ ਸਿਖਾ ਕੇ ਜਾਂਦਾ ਹੈ। ਸਤਿਗੁਰੂ ਕਹਿੰਦੇ ਪਹਿਲੀ ਨਿਸ਼ਾਨੀ ਗੁਰੂ ਦੀ ਕਿਰਪਾ ਦੀ ਇਹ ਹੈ, ਉਹ ਦੁੱਖਾਂ ਚ ਘਬਰਾਉਂਦਾ ਨਹੀਂ ਹੈ। ਆਖੋ ਵਾਹਿਗੁਰੂ ਜੋ ਨਾਲ ਦੁੱਖ ਮੈਂ ਸੁੱਖ ਦੇ। ਇੱਕ ਬਾਤ ਕਿਤੇ ਲਿਖੀ ਤੇ ਨਹੀਂ ਹੈ, ਗੁਰਬਾਣੀ ਨਾਲ ਤੈਨੂੰ ਮੈਂ ਰਿਲੇਟ ਕਰ ਰਿਹਾ। ਮੈਂ ਆਪਣੀ ਜ਼ਿੰਦਗੀ ਚੋਂ ਜੋ ਦੇਖਿਆ ਮੈਂ ਤੁਹਾਡੇ ਨਾਲ ਸਾਂਝੀ ਕਰਨਾ। ਚੰਗੀ ਲੱਗੀ ਮੰਨ ਲੈਣੀ, ਨਾ ਚੰਗੀ ਲੱਗੀ ਇਗਨੋਰ ਕਰ ਦੇਣੀ। ਜਿਤਨੇ ਵੀ ਜ਼ਿੰਦਗੀ ਚ ਦੁੱਖ ਆਉਂਦੇ ਨੇ ਨਾ, ਉਹ ਸਾਨੂੰ ਦਿਸ ਰਹੇ ਹੁੰਦੇ ਨੇ, ਤੇ ਜਿੰਨੇ ਨੇੜੇ ਆ ਜਾਂਦੇ ਨੇ ਉਹਨੇ ਵੱਡੇ ਲੱਗਦੇ ਨੇ। ਇੱਕ ਨਿਜ਼ਮ ਹੈ, ਮੈਂ ਪਿੱਛੇ ਜਿਹਾ ਇੱਕ ਰਿਚਰਡ ਕਰਕੇ ਫਿਲੋਸਫਰ ਹੈ, ਮੈਂ ਉਹਦੀ ਬੁੱਕ ਪੜ੍ਹ ਰਿਹਾ ਸੀ। ਉਹ ਕਹਿੰਦਾ ਸਪੋਜ਼ ਆ ਘੜੀ ਹੈ, ਇਹਨੂੰ ਤੁਸੀਂ ਬਿਲਕੁਲ ਇੱਥੇ ਕਰਕੇ ਦੇਖੋਗੇ ਨਾ ਇਹਦੇ ਵੱਲ ਤੇ ਇਹਨੇ ਬਹੁਤ ਵੱਡੀ ਪਿਕਚਰ ਢੱਕ ਦੇਣੀ ਹੈ। ਇਹਨੂੰ ਦੂਰ ਕਰ ਦਿਓ, ਪਿਕਚਰ ਜ਼ਿਆਦਾ ਵੱਡੀ ਦਿਸੇਗੀ, ਛੋਟੀ ਜਿਹੀ ਰਹਿ ਜਾਏਗੀ। ਆਖੋ ਵਾਹਿਗੁਰੂ, ਦੁੱਖ ਜਿਉਂ ਜਿਉਂ ਨੇੜੇ ਉਹਨਾਂ ਨੂੰ ਬਹੁਤ ਵੱਡਾ ਲੱਗਦਾ, ਪਤਾ ਨਹੀਂ ਕਿਹੜੇ ਰੂਪ ਚ ਆਉਂਦਾ। ਪਰ ਇਹ ਗੱਲ ਯਾਦ ਰੱਖਿਓ, ਹਰ ਦੁੱਖ ਦੇ ਪਿੱਛੇ ਨਾ ਬਹੁਤ ਵੱਡਾ ਸੁੱਖ ਛੁਪਿਆ ਹੁੰਦਾ ਹੈ। ਜੋ ਜ਼ਿੰਦਗੀ ਚੋਂ ਤੱਕਿਆ, ਜਿਹੜੇ ਦੁੱਖ ਦੇ ਪਿੱਛੇ ਸੁੱਖ ਛੁਪਿਆ ਹੁੰਦਾ ਨਾ, ਉਸ ਦੁੱਖ ਤੋਂ ਬਹੁਤ ਵੱਡਾ ਹੁੰਦਾ ਹੈ। ਪਰ ਅਸੀਂ ਉਸ ਦੁੱਖ ਨੂੰ ਬਹੁਤ ਨੇੜਿਓਂ ਦੇਖਦੇ ਹਾਂ, ਸੁੱਖ ਨੂੰ ਛੁਪੇ ਬੈਠੇ ਹੁੰਦੇ। ਦੂਸਰੀ ਬਾਤ, ਹਰ ਸੁੱਖ ਦੇ ਪਿੱਛੇ ਕੋਈ ਨਾ ਕੋਈ ਦੁੱਖ ਛੁਪਿਆ ਹੁੰਦਾ ਹੈ। ਉਹ ਜਿਸ ਸੁੱਖ ਦੇ ਪਿੱਛੇ ਛੁਪਿਆ ਹੁੰਦਾ ਨਾ, ਉਹ ਸੁੱਖ ਨਾਲ ਬਹੁਤ ਵੱਡਾ ਹੁੰਦਾ ਹੈ। ਸੁੱਖ ਨੂੰ ਸ਼ੁਕਰਾਨੇ ਵਿੱਚ ਲੰਘਾ ਲਿਆ ਜਾਵੇ, ਸੁੱਖ ਨੂੰ ਸ਼ੁਕਰਾਨੇ ਵਿੱਚ ਹੰਢਾ ਲਿਆ ਜਾਵੇ ਤੇ ਦੁੱਖ ਨੂੰ ਰਜ਼ਾ ਚ ਕਰ ਲਿਆ ਜਾਵੇ। ਜਿਹੜੀ ਸਮਝ ਪਈ ਨਾ, ਜਦੋਂ ਤੁਸੀਂ ਸੁੱਖ ਨੂੰ ਸ਼ੁਕਰਾਨੇ ਵਿੱਚ ਮਾਣਦੇ ਹੋ ਨਾ, ਦੁੱਖ ਕਹਿੰਦਾ ਮਾਣਾ ਪਿੱਛੇ ਹਟ ਜਾਏ, ਇੱਥੇ ਬੱਸ ਨਹੀਂ ਚੱਲੇਗੀ ਕਿਉਂਕਿ ਗੁਰੂ ਇਹਨਾਂ ਦੇ ਨਾਲ ਖੜੇ ਨੇ। ਆਖੋ ਤੇ ਜਿਸ ਦੁੱਖ ਦੇ ਪਿੱਛੇ ਸੁੱਖ ਛੁਪਿਆ ਹੁੰਦਾ, ਤੇ ਜਦੋਂ ਅਸੀਂ ਦੁੱਖ ਨੂੰ ਸੁੱਖਾਂ ਗੁਰੂ ਦੇ ਨਾਲ ਰਜ਼ਾ ਚ ਨਾਜ ਰਾਜੀ ਰਹਿ ਕੇ ਨਿਭਾਉਂਦੇ ਹਾਂ, ਸੁੱਖ ਕਹਿੰਦਾ ਮੈਂ ਇਹਦੀ ਝੋਲੀ ਚ ਜਾਵਾਂ, ਮੇਰੀ ਕਦਰ ਹੀ ਇਹ ਕਰੇਗਾ ਕਿਉਂਕਿ ਇਹਦੇ ਦੁੱਖਾਂ ਵਿੱਚ ਵੀ ਗੁਰੂ ਨੂੰ ਪੁੱਛਦਾ ਹੈ। ਆਖੋ ਵਾਹਿ, ਲਿਖਿਆ ਲੁਖਿਆ ਕਿਤੇ ਨਹੀਂ ਹੈ, ਮੈਂ ਜਿਤਨੀ ਕੁ ਸਮਝ ਲੱਗੀ ਕਦੀ ਇਸ ਜ਼ਿੰਦਗੀ ਚ, ਮੈਂ ਤੇ ਅਰਦਾਸ ਕਰਾਂਗਾ ਕਦੀ ਕਿਸੇ ਦੀ ਜ਼ਿੰਦਗੀ ਚ ਦੁੱਖ ਆਵੇ ਨਾ। ਹੇ ਵਾਹਿਗੁਰੂ, ਬਖਸ਼ਿਸ਼ ਕਰਿਓ, ਦੁੱਖ ਕਿਸੇ ਦੁਸ਼ਮਣ ਤੇ ਵੀ ਨਾ ਆਵੇ। ਪਰ ਜੇ ਦੁੱਖ ਆ ਜਾਵੇ ਤਾਂ ਤੇਰੀ ਰਜ਼ਾ ਚ ਰਾਜੀ ਰਹਿਣ ਦੀ ਯੋਗਤ ਤੂੰ ਆਪ ਹੀ ਦੇ, ਨਹੀਂ ਤੇ ਪਾਪੀ ਮਨ ਘਬਰਾਉਂਦਾ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਇਹ ਸੀ ਭਾਈ ਮਤੀ ਦਾਸ ਜੀ ਦੇ ਅੰਦਰ, ਆ ਸੀ ਭਾਈ ਦਿਆਲਾ ਜੀ ਦੇ ਅੰਦਰ, ਆ ਸੀ ਭਾਈ ਸਤੀ ਦਾਸ ਹੋਰਾਂ ਦੇ ਅੰਦਰ। ਸੁਖ ਸੁਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਠੀ ਮਨ। ਦੁਨੀਆਂ ਜ਼ਿੰਦਗੀ ਦੇ ਇੱਕ ਪੱਖ ਨੂੰ ਸੋਨੇ ਵਾਂਗੂ ਸਮਝਦੀ ਹੈ, ਦੂਸਰੇ ਪੱਖ ਨੂੰ ਮਿੱਟੀ ਵਾਂਗੂ ਸਮਝਦੀ ਹੈ। ਸੋਨੇ ਵਾਂਗੂ ਸਮਝਦੀ ਹੈ ਸੁਖਾਂ ਨੂੰ, ਵਡਿਆਈ ਨੂੰ, ਆਪਣੀ ਵਡਿਆਈ ਹੈ, ਤੇ ਮਿੱਟੀ ਵਾਂਗੂ ਸਮਝਦੀ ਹੈ ਦੁੱਖਾਂ ਨੂੰ, ਨਿੰਦਾ ਨੂੰ। ਸਤਿਗੁਰੂ ਕਹਿੰਦੇ ਜਿਹਨੂੰ ਜੁਗਤ ਆ ਗਈ ਜਿਉਣ ਦੀ, ਨਾ ਨਿੰਦਿਆ ਨਾ ਉਸਤਤ ਜਾ ਕੇ ਲੋਭ ਹੋਇਆ ਮਹਿਮਾਨਾ। ਇੱਕ ਛੋਟੀ ਮੱਤ, ਵਿਸਰਿਆ ਹੋਇਆ ਮਨ, ਕਿਸੇ ਦੀ ਨਿੰਦਾ ਕਰਕੇ ਬੜਾ ਸਵਾਦ ਆਉਂਦਾ ਇਸ ਮਨ ਨੂੰ। ਇੱਕ ਹੈ ਸੁਚੇਤ ਮਨ, ਜਾਗਿਆ ਹੋਇਆ ਮਨ, ਗੁਰੂ ਨਾਲ ਮਿਲਿਆ ਹੋਇਆ ਮਨ, ਵਿਵੇਕ ਬੁੱਧ ਵਾਲਾ ਮਨ। ਉਹ ਕਿਸੇ ਦੀ ਨਿੰਦਾ ਕਰਨ ਤੋਂ ਪਹਿਲਾਂ ਉਹਦੀ ਪੰਕਤੀ ਯਾਦ ਆ ਜਾਂਦੀ ਹੈ, ਕਬੀਰ ਪਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾ। ਕਿਸੇ ਦੀ ਗੱਲ ਕਹਿਣ ਲੱਗਿਆ ਪਿਆਰਾ ਇਹ ਗੱਲ ਯਾਦ ਰੱਖੀ, ਰੱਬ ਨਾ ਕਰੇ ਕਿਤੇ ਤੇਰੇ ਨਾਲ ਵਾਪਰ ਗਈ, ਕੀ ਬਣੇਗਾ ਖਵਾਏਗਾ। ਇਸ ਲਈ ਕਿਸੇ ਦੀ ਕਮਜ਼ੋਰੀ ਨੂੰ, ਕਿਸੇ ਦੀ ਭੁੱਲ ਨੂੰ, ਕਿਸੇ ਦੀ ਘਾਟ ਨੂੰ, ਗੁਰੂ ਰਹਿਮਤ ਕਾਨੇ ਗੁਣ ਬਿਰਲਿਆਂ ਕੋਲ ਹੁੰਦੇ ਨੇ, ਗਿਆਨੀ ਗੁਰੂ ਚਰਨ ਸਿੰਘ ਜੀ ਹੋਰਾਂ ਦੇ ਨੇੜੇ ਹੋ ਕੇ ਤੱਕਿਆ, ਇਹਨਾਂ ਦੇ ਅੰਦਰ ਇਹ ਗੁਣ ਨੇ, ਕਿਸੇ ਦੇ ਪਰਦੇ ਕਚਰਦੇ, ਮੇਰੇ ਵਰਗੇ ਪਾਪੀਆਂ ਨੂੰ ਵੀ ਗੁਰੂ ਤੇ ਦੇਣਾ, ਨਹੀਂ ਤੇ ਕਿਸੇ ਦੀ ਭੁੱਲ ਦੀਆਂ ਚਾਰ ਗੱਲਾਂ ਕਰਕੇ ਬੜਾ ਆਨੰਦ ਆਉਂਦਾ ਜੇ, ਪਰ ਗਿਆਨਵਾਨ ਮਨ ਕਹਿੰਦਾ ਕਬੀਰ ਪਾਰੋ ਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਆਪਣੀ ਵਡਿਆਈ ਸੁਣ ਕੇ ਬੜਾ ਸਵਾਦ ਆਉਂਦਾ ਜੇ, ਜਿਹਨੂੰ ਆਪਣੀ ਵਡਿਆਈ ਸੁਣ ਕੇ ਸਵਾਦ ਆਉਂਦਾ, ਖਿਮਾ ਕਰ ਦੇਣੀ ਕਿਸੇ ਦੀ ਵਡਿਆਈ ਸੁਣ ਕੇ, ਜੈਲਸ ਵੀ ਬੜੀ ਹੁੰਦੀ ਹੈ। ਇੰਨੇ ਨੇ ਇੱਕ ਬਾਦਸ਼ਾਹ ਆਪਣੇ ਵਜ਼ੀਰ ਨੂੰ ਕਹਿਣ ਲੱਗਾ, ਮਿੱਤਰਾ ਠੰਡ ਬੜੀ ਹੈ ਤੇ ਕੁਛ ਲੋਕ ਵਿਚਾਰੇ ਗਰੀਬ ਨੇ, ਉਹਨਾਂ ਕੋਲ ਕੱਪੜੇ ਨਹੀਂ ਹੈ, ਕੰਬਲ ਬਣਦੇ। ਇੰਜ ਕਰ, ਖਜ਼ਾਨੇ ਚ ਜਿਤਨੇ ਕੰਬਲ ਪਏ ਆ ਮੰਗਾ ਲੈ, ਤੇ ਕਹਿੰਦੇ ਸਾਰੇ ਗਰੀਬਾਂ ਨੂੰ ਕੱਲ ਨੂੰ ਇਕੱਤਰ ਹੋ ਜਾਣ, ਕੰਬਲ ਦਿੱਤੇ ਜਾਣਗੇ। ਕੰਬਲ ਦਿੱਤੇ ਜਾ ਰਹੇ, ਪ੍ਰੈਸ ਵਾਲੇ ਵੀ ਪਹੁੰਚੇ ਨੇ। ਬਾਦਸ਼ਾਹ ਕੰਬਲ ਦੇਣ ਲੱਗਦਾ ਤੇ ਨੀਂ ਵੀ ਪਾ ਲੈਂਦਾ। ਵਜ਼ੀਰ ਕਹਿੰਦਾ, ਬਾਦਸ਼ਾਹ ਬੜਾ ਕੀਮਤੀ ਕੰਮ ਹੈ, ਬੜਾ ਉੱਤਮ ਕੰਮ ਹੈ, ਤੁਸੀਂ ਗਰੀਬਾਂ ਨੂੰ ਕੰਬਲ ਦੇ ਰਹੇ ਹੋ, ਥੋੜਾ ਸ਼ਾਨੋ ਸ਼ੌਕਤ ਨਾਲ ਖੜੋ, ਤੁਸੀਂ ਬਾਦਸ਼ਾਹ ਚੰਗੇ ਨਹੀਂ ਲੱਗ ਰਹੇ। ਉਹ ਫਿਰ ਨੀਂ ਵੀ ਪਾ ਲੈਂਦੇ। ਬਾਅਦ ਵਿੱਚ ਵਜ਼ੀਰ ਪੁੱਛਦਾ, ਬਾਦਸ਼ਾਹ
ਇਹ ਕਿਤਨਾ ਮਾਰਕੇ ਦਾ ਕੰਮ ਸੀ, ਇਨਸਾਨੀਅਤ ਦਾ ਕੰਮ ਸੀ। ਤੁਸੀਂ ਇੱਕ ਬਾਦਸ਼ਾਹ ਹੋ ਕੇ ਸ਼ਾਨੋ ਸ਼ੌਕਤ ਵਿੱਚ ਖੜ ਕੇ ਦੇਣੇ ਸੀ। ਬਾਦਸ਼ਾਹ ਕਹਿਣ ਲੱਗਾ ਮੈਂ ਕਰਾਂ ਕਿ ਮੈਨੂੰ ਸ਼ਰਮ ਆਉਂਦੀ ਸੀ, ਉਹ ਮੇਰੇ ਨਹੀਂ ਸੀ, ਆਖੋ ਵਾਹਿਗੁਰੂ, ਉਹ ਖਜ਼ਾਨਾ ਤੇ ਮੇਰੇ ਪਿਤਾ ਦਾ ਸੀ।
ਜਾਗਿਆ ਹੋਇਆ ਮਨ ਆਪਣੀ ਵਡਿਆਈ ਸੁਣ ਕੇ ਕਿਵੇਂ ਖੁਸ਼ ਹੋਵੇ, ਉਹਨੂੰ ਪਤਾ ਮੇਰਾ ਨਹੀਂ ਹੈ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣਾ ਮੇਰਾ। ਸਾਡੇ ਕੋਲ ਗੁਰੂ ਦੀ ਬਾਣੀ ਤੇ ਬਾਣਾ ਨਾ ਹੁੰਦਾ, ਸਾਨੂੰ ਕਿਹਨੇ ਪੁੱਛਣਾ ਸੀ, ਆਖੋ ਕਿਹਨੇ ਪੁੱਛਣਾ ਸੀ। ਗੁਰੂ ਦੀਆਂ ਕੁਰਬਾਨੀਆਂ ਨਾ ਹੁੰਦੀਆਂ ਤੇ ਅੱਜ ਅਸੀਂ ਕਿੱਥੇ ਹੁੰਦੇ ਵਿਦੇਸ਼ਾਂ ਚ। ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ। ਵਡਿਆਈ ਤੇ ਵਡਿਆਈ ਕਰਨ ਵਾਲੇ ਨਾਲ ਬੜਾ ਮੋਹ ਪੈ ਜਾਂਦਾ ਹੈ, ਕਿਉਂਕਿ ਲੋਭ ਹੈ ਅੰਦਰ। ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਨਿੰਦਾ ਕਰੇ ਤੇ ਮਨ ਬੜਾ ਦੁਖੀ ਹੁੰਦਾ। ਹਰਖ ਸੋਗ ਤੇਰਾ ਹੈ ਨਿਆਰੋ, ਨਾਹ ਮਾਨ ਅਪਮਾਨਾ। ਜਿਹਨੂੰ ਜੁਗਤ ਆ ਗਈ ਉਹ ਕਹਿੰਦਾ ਮੈਨੂੰ ਨਿੰਦਾ ਦੀ ਕੋਈ ਦੁੱਖ ਨਹੀਂ ਹੈ। ਨਹੀਂ ਤੈਨੂੰ ਦੁੱਖ ਨਹੀਂ ਹੈ, ਤੇਰੇ ਬਾਰੇ ਇੰਜ ਕਹਿੰਦੇ ਸੀ। ਕਹਿੰਦਾ ਦੇਖ ਜੋ ਉਹਨੇ ਕਿਹਾ ਸੀ, ਮੈਂ ਉਸ ਐਂਗਲ ਨਾਲ ਆਪਣੇ ਆਪ ਨੂੰ ਦੇਖਾਂਗਾ, ਜਿਹੜੀ ਘਾਟ ਹੋਈ ਮੈਂ ਦੂਰ ਕਰ ਲਾਂਗਾ। ਖੋਵਾ ਨਿੰਦਕ ਅਮਰੇ ਕੱਪੜੇ ਧੋਵੈ। ਪੰਥ ਕਬੀਰ ਜੀ ਨੇ ਜਿਹੜਾ ਕੰਸੈਪਟ ਦਿੱਤਾ ਨਾ, ਨੋਟ ਕਰੋ, ਜਦੋਂ ਸਾਡੀ ਆਪੋਜੀਸ਼ਨ ਹੋਏਗੀ ਨਾ ਤੇ ਸੈਲਫ ਅਨੈਲਿਸਿਸ ਆਪੋਜੀਸ਼ਨ ਚ ਬੜਾ ਵਧੀਆ ਹੁੰਦਾ ਹੈ। ਮਨਾ ਜਦੋਂ ਉਹਨੇ ਕਿਹਾ ਸੀ ਆਹ ਗੱਲ ਤੁਸੀਂ ਸਟੇਜ ਤੋਂ ਗਲਤ ਕਹੀ ਹੈ, ਤੇ ਬੜੀ ਸੋਹਣੀ ਰਿਸਪਤ ਹੁੰਦੀ ਹੈ ਉਸ ਵੇਲੇ ਵੀ ਮਨਾ ਦੇਖ ਲਈਏ, ਹੋ ਸਕਦਾ ਮੇਰੇ ਤੋਂ ਗਲਤ ਕਹੀ ਗਈ ਹੋਵੇ। ਜਿਹੜਾ ਬੰਦਾ ਆਪਣੀ ਨਿੰਦਾ ਨਹੀਂ ਨਾ ਸੁਣ ਸਕਦਾ, ਸਹਾਰ ਸਕਦਾ, ਉਹ ਸੈਲਫ ਅਨੈਲਿਸਿਸ ਕਰਦਾ ਨਹੀਂ ਔਰ ਉਹਨੂੰ ਆਪਣੀਆਂ ਕਮਜ਼ੋਰੀਆਂ ਦਿਸਦੀਆਂ ਨਹੀਂ ਹੈ। ਆਖੋ ਵਾਹਿਗੁਰੂ, ਸਾਡੇ ਰੋਜ਼ਾਨਾ ਸਾਡੇ ਨਾਲ ਵਾਪਰਦੀ ਹੈ। ਆਪਾਂ ਜਿਤਨੇ ਵੀ ਜਿਹੜੇ ਵੀ ਕੱਪੜੇ ਪਹਿਨਦੇ ਹਾਂ, ਮੇਰੀਆਂ ਮਾਵਾਂ ਨੇ, ਵੀਰ ਨੇ, ਆਪਾਂ ਆਪਣੀ ਗੱਲ ਕਰੀਏ, ਦਸਤਾਰ ਸਜਾਉਣ ਤੇ ਆਪਾਂ ਐਕਸਪਰਟ ਹਾਂ ਸਾਰੇ। ਜਿਉਂ ਜੀ ਬੰਦਾ ਸਜਾਉਂਦਾ ਹੈ, ਆਪਾਂ 2-2.5 ਮਿੰਟਾਂ ਚ ਸਜਾ ਲਈ ਦੀ ਹੈ। ਸ਼ੀਸ਼ੇ ਦੇ ਸਾਹਮਣੇ ਖੜੋਂਦੇ ਹਾਂ ਤੇ ਸ਼ੀਸ਼ਾ ਉਸੇ ਵੇਲੇ ਆਲੋਚਨਾ ਕਰ ਦਿੰਦਾ ਹੈ, ਗਲਤ ਹੈ, ਉਹ ਦੇਖ ਇਧਰ ਟੇਢੀ ਬਣੀ ਹੋਈ ਹੈ। ਤੇ ਸੱਚ ਇਹ ਹੈ, ਸ਼ੀਸ਼ਾ ਇਤਨਾ ਸਿਆਣਾ ਹੈ, ਜਿਉਂ ਜੀ ਸਾਨੂੰ ਚੰਗੀ ਲੱਗਦੀ ਹੈ ਨਾ, ਉਹਦੇ ਚ ਜਿਹੜਾ ਫਰਕ ਹੁੰਦਾ ਉਹੀ ਦੱਸਦਾ। ਆਖੋ ਵਾਹਿਗੁਰੂ, ਜਿਹੜੀ ਚੀਜ਼ ਸਾਨੂੰ ਨੀ ਨਾ ਚੰਗੀ ਲੱਗਦੀ ਉਹੀ ਦੱਸ ਦਿੰਦਾ ਠੀਕ ਨਹੀਂ ਹੈ। ਸ਼ੀਸ਼ਾ ਆਲੋਚਨਾ ਨਾ ਕਰੇ ਤੇ ਅਸੀਂ ਠੀਕ ਨਹੀਂ ਸੀ ਬਣਨੀ, ਇਹ ਤੇ ਦੱਸ ਦਿੰਦਾ ਹੈ। ਗੁਰੂ ਰਹਿਮਤ ਕਾਰਨ ਇਹ ਤੇ ਜ਼ਿੰਦਗੀ ਦੀਆਂ ਤਰੱਕੀਆਂ ਕਰਨ ਦੇ ਇੱਕ ਪੜਾਅ ਨੇ, ਸਟੈਪ ਨੇ। ਕਿਹੜਾ ਸਨਮਾਨ ਤੇ ਕਿਹੜਾ ਅਪਮਾਨ, ਇਹ ਗੱਲ ਯਾਦ ਰੱਖਣੀ। ਦੁਨੀਆਂ ਦੇ ਲੋਕ ਰੁਕਾਵਟਾਂ ਖੜੀਆਂ ਕਰ ਸਕਦੇ ਨੇ, ਰਾਹ ਨਹੀਂ ਰੋਕ ਸਕਦੇ। ਆਖੋ ਵਾਹਿਗੁਰੂ, ਗੁਰੂ ਤੇ ਭਰੋਸਾ ਰਵੇ। ਜੇ ਦੁਨੀਆਂ ਇੱਕ ਰਾਹ ਖੋਲੇਗੀ, ਗੁਰੂ 10 ਰਾਹ ਖੋਲ ਦਿੰਦੇ ਨੇ ਤੇ ਹਮੇਸ਼ਾ ਜ਼ਿੰਦਗੀ ਚ ਪਰਖਦੇ ਰਹਿਣਾ। ਜਿਹੜਾ ਰਾਹ ਦੁਨੀਆਂ ਨੇ ਬੰਦ ਕੀਤਾ ਹੁੰਦਾ ਬਹੁਤ ਛੋਟਾ ਹੁੰਦਾ ਹੈ, ਜਿਹੜੇ ਰਾਹ ਗੁਰੂ ਖੋਲਦੇ ਨੇ ਬਹੁਤ ਵੱਡੇ ਹੁੰਦੇ ਨੇ, ਕਿਉਂਕਿ ਗੁਰੂ ਦੀ ਸੋਚ ਵੱਡੀ। ਤੂੰ ਦਰਿਆ ਹੋ, ਦਾਨਾ ਬੀਨਾ, ਮੈਂ ਮੱਛਲੀ ਕੈਸੇ ਅੰਤਲਾ ਹਾਂ। ਕਾਹਦਾ ਮਾਨ ਤੇ ਕਾਹਦਾ ਅਪਮਾਨ, ਐਵੇਂ ਹਉਮੈ ਦੀਆਂ ਢੇਰੀਆਂ ਨੇ। ਨਾ ਕੋਈ ਕਿਸੇ ਦਾ ਵਿਗਾੜ ਸਕੇ। ਮੇਰੇ ਪਿਤਾ ਜੀ ਗੱਲ ਕਹਿੰਦੇ ਸੀ, ਪੁੱਤਰਾ ਇਹ ਗੱਲ ਯਾਦ ਰੱਖੀ, ਦੁਨੀਆਂ ਹੱਥ ਚੋ ਖੋ ਸਕਦੀ ਹੈ, ਮੱਥੇ ਦੀ ਤਕਦੀਰ ਕੋਈ ਨੀ ਬਦਲ ਸਕਦਾ। ਕੋਈ 4 ਬੋਲ ਕੌੜੇ ਬੋਲ ਕੇ ਆਪਣੀ ਜ਼ਬਾਨ ਫਿੱਕੀ ਕਰ ਸਕਦਾ, ਤੁਹਾਨੂੰ ਕੁਛ ਨੀ ਕਰ ਸਕਦਾ। ਦੁਨੀਆਂ ਦੇ ਬਜ਼ੁਰਗ ਕਹਿੰਦੇ ਸੀ, ਚੰਦ ਤੇ ਥੁੱਕਿਆਂ ਚੰਦਰਮਾ ਨਾ ਕੁਛ ਨੀ ਕਰਦਾ ਹੁੰਦਾ। ਡਾਕਟਰ ਮੁਹੰਮਦ ਇਕਬਾਲ ਵਰਗਿਆਂ ਨੇ ਕਿਹਾ ਸੀ, ਆਪਣੀ ਸੋਚ ਉੱਚੀ ਕਰ। ਤੋ ਖੈਰ, ਆਸ਼ਾ ਮਨਸ਼ਾ ਸਗਲ ਤਿਆਗ ਹੈ, ਜਗ ਤੇ ਰਹਿ ਨਿਰਾਸ਼ਾ। ਜਿਤਨੀਆਂ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨੇ, ਚਾਹੇ ਉਹ ਰਿਜ਼ਕ ਨਾਲ ਸੰਬੰਧਿਤ ਨੇ, ਚਾਹੇ ਪਰਿਵਾਰ ਨਾਲ ਸੰਬੰਧਿਤ ਨੇ, ਚਾਹੇ ਜੀਵਨ ਨਾਲ ਸੰਬੰਧਿਤ ਨੇ, ਉਹ ਰੱਬ ਦੀਆਂ ਲਾਈਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਹੈ। ਪਿੱਛੇ ਬਾਸ਼ਨਾ ਰੱਖਣ ਦੀ ਕੀ ਲੋੜ ਹੈ, ਦੇਵਣ ਵਾਲੇ ਨੂੰ ਪਤਾ ਦੇਣਾ ਕਿੰਨਾ। ਆਖੋ ਵਾਹਿਗੁਰੂ, ਉਹਨੂੰ ਪਤਾ ਹੈ। ਭਗਤ ਕਬੀਰ ਜੀ ਦਾ ਇੱਕ ਸ਼ਬਦ ਹੈ, ਧਰਤੀ ਤੇ ਆਕਾਸ਼ ਚੜਾਵਾ ਹੈ, ਚੜਾ ਹੈ ਆਕਾਸ਼ ਕਰਾਵਾ ਹੈ। ਰਾਜਾ ਸ਼ਰਮ ਤੇਰੀ ਮਿੱਤ ਨਹੀਂ ਜਾਣੀ ਕੋਈ, ਰਹਾਉ ਪੰਕਤੀਆਂ ਨੇ ਉਸ ਸ਼ਬਦ ਦੀਆਂ। ਵਾਹਿਗੁਰੂ ਦੇ ਕੋਲ 2 ਸ਼ਕਤੀਆਂ ਨੇ, ਹਮੇਸ਼ਾ ਯਾਦ ਰੱਖੀਏ, ਉਹਦੇ ਕੋਲ ਦੇਣ ਦੇ ਬੜੇ ਰਾਹ ਨੇ, ਉਹਦੇ ਕੋਲ ਲੈਣ ਦੇ ਬੜੇ ਰਾਹ ਨੇ। ਬਜ਼ੁਰਗ ਇੱਕ ਗੱਲ ਕਹਿੰਦੇ ਹੁੰਦੇ ਸੀ, ਉਹ ਦੇਣ ਤੇ ਆਵੇ ਤੇ ਛੱਪੜ ਪਾੜ ਕੇ ਦੇ ਦਿੰਦਾ ਏ, ਲੈਣ ਤੇ ਆ ਜੇ ਤੇ ਥੱਪੜ ਮਾਰ ਕੇ ਲੈ ਜਾਂਦਾ ਏ।
ਉਹਦੀ ਇੱਕ ਸ਼ਕਤੀ ਪਿਆਰ ਜਗਾਉਂਦੀ ਹੈ, ਦੂਸਰੀ ਸ਼ਕਤੀ ਭੈ ਜਗਾਉਂਦੀ ਹੈ। ਦੇਖ ਕਦੀ ਬਗੀਚੀ ਚ ਖਿੜੇ ਹੋਏ ਫੁੱਲਾਂ ਨੂੰ, ਜਾ ਕਦੀ ਗੁਲਾਬ ਦੇ ਨੇੜੇ, ਗੁਲਾਬ ਦੀ ਸੁਗੰਧੀ ਪਿਆਰ ਪੈਦਾ ਕਰ ਰਹੀ ਹੈ ਤੇ ਉਹਦੇ ਕੰਡੇ ਜਿਹੜੇ ਨੇ ਭੈ ਪੈਦਾ ਕਰ ਰਹੇ ਨੇ, ਜਰਾ ਤੋੜ ਕੇ ਸੰਭਲ ਕੇ ਹੱਥ ਪਾਈ। ਇਸ ਲਈ ਆਸ਼ਾ ਮਨਸ਼ਾ ਸਗਲ ਤਿਆਗ ਹੈ, ਜ਼ਿੰਮੇਵਾਰੀਆਂ ਲਾਉਣੀਆਂ ਨੇ, ਜਿੰਨੀ ਲਾਈ ਹੈ ਵੱਧ ਤੋਂ ਵੱਧ ਨਿਭਾਉਣੀ ਹੈ। ਆਖੋ ਵਾਹਿਗੁਰੂ, ਮਨ ਦੀ ਇੱਛਾ ਕਰਨ ਦੀ ਕੀ ਲੋੜ ਹੈ, ਕਿਉਂਕਿ ਮੇਰੇ ਬਾਪੂ ਨੂੰ ਪਤਾ ਮੈਨੂੰ ਕੀ ਚਾਹੀਦਾ। ਆਖੋ ਵਾਹਿਗੁਰੂ, ਜਿਹੜੇ ਬੱਚੇ ਨੂੰ ਪਤਾ ਮੇਰੀਆਂ ਸਰਦੀਆਂ ਆਉਣੀਆਂ ਨੇ ਤੇ ਸਰਦੀਆਂ ਦੇ ਵਿੱਚ ਜੈਕਟ ਕੋਟ ਸਭ ਕੁਛ ਮੇਰੇ ਪਿਤਾ ਨੇ ਲੈ ਕੇ ਦੇਣਾ ਹੈ, ਔਰ ਸੱਚ ਇਹ ਹੈ ਬੱਚੇ ਨੂੰ ਤੇ ਪਤਾ ਨਹੀਂ ਹੁੰਦਾ, ਪਿਤਾ ਨੂੰ 6 ਮਹੀਨੇ ਪਹਿਲਾਂ ਫਿਕਰ ਹੁੰਦਾ ਹੈ ਸਰਦੀਆਂ ਆਉਣੀਆਂ ਨੇ। ਉਹ ਘਰਵਾਲੀ ਨੂੰ ਕਹਿੰਦਾ, ਭਗਵਾਨ ਨੇ 4 ਬੱਚੇ ਪੈਸੇ ਬਚਾ ਕੇ ਰੱਖੀ, ਕਿਉਂਕਿ ਸਰਦੀਆਂ 'ਚ ਗਰਮ ਕੱਪੜਿਆਂ ਤੇ ਵੀ ਖਰਚ ਹੋਣਾ ਹੈ। ਖੋ ਜਿਹੜੇ ਬੱਚੇ ਨੂੰ ਨਹੀਂ ਪਤਾ, ਮੈਂ ਵੀ 15 ਦਿਨ ਪਹਿਲਾਂ ਇਰੀਟੇਟ ਹੋ ਰਿਹਾ ਹੁੰਦਾ ਹੈ, ਪਾਪਾ ਮੇਰੀ ਸਵੈਟਰ ਲੈਣ ਵਾਲੀ ਹੈ, ਮੇਰਾ ਕੋਟ ਲੈਣ ਵਾਲਾ ਹੈ, ਧਿਆਨ ਮੰਗਿਆ ਦਾਨ ਦੇਵ ਦਾ, ਕਿਹੜੀਆਂ ਇੱਛਾਵਾਂ, ਜਗ ਤੇਰਾ ਹੈ ਨਿਰਾਸ਼ਾ। ਫਿਰ ਉਹਦਾ ਫਾਇਦਾ ਇਹ ਹੁੰਦਾ ਹੈ, ਕਾਮ ਕ੍ਰੋਧ ਜਿਹੇ ਪਰਸੈ ਨਾ ਹਨ ਤਹ ਘਟ ਬ੍ਰਹਮ ਨਿਵਾਸਾ। ਇਰੀਟੇਸ਼ਨ ਖਤਮ ਹੋ ਜਾਂਦੀ ਹੈ, ਇਰੀਟੇਸ਼ਨ ਖਤਮ ਹੋਣ ਦੇ ਨਾਲ ਫਿਰ ਗੁੱਸਾ ਜਾ ਬਸ ਆਉਣਾ ਸ਼ੁਰੂ ਹੋ ਜਾਂਦਾ ਹੈ, ਕਾਮ ਕ੍ਰੋਧ ਆਦਿਕ ਦੀਆਂ